ਤੁਸੀਂ www.eawaz.com। ਸਾਡੇ ਨਾਲ ਪੰਜਾਬ ਤੋਂ ਸ਼ਿਵਿੰਦਰ ਜੀ ਜੁੜ ਚੁੱਕੇ ਨੇ। ਨਿੱਘਾ ਸਵਾਗਤ ਸ਼ਿਵਿੰਦਰ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਹਾਂਜੀ ਸ਼ਿਵਿੰਦਰ ਜੀ।
ਹਾਂਜੀ ਸ਼ੁਕਰੀਆ ਚਰਨਜੀਤ, ਮਿਹਰਬਾਨੀ, ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ ਹਾਂਜੀ ਆ ਰਹੀ ਹੈ ਜੀ। ਕਿਸਾਨੀ ਸੰਘਰਸ਼ ਇੱਕ ਖਾਸ ਮੁਕਾਮ ਤੇ ਪਹੁੰਚਿਆ ਹੋਇਆ ਜੀ। ਜਿਹੜੀ ਘਟਨਾ ਹੋਈ ਸੀ ਉਹਦੇ ਬਾਰੇ ਕਾਫੀ ਕੁਝ ਸਾਡੇ ਸੱਜਣ ਮਿੱਤਰ ਆ ਜਿਹੜੇ ਸੁਣ ਚੁੱਕੇ ਨੇ ਜੀ ਇਹਨਾਂ ਦੋ ਦਿਨਾਂ ਦੇ ਵਿੱਚ। ਉਹ ਘਟਨਾ ਦਾ ਥੋੜਾ ਜਿਹਾ ਵੇਰਵਾ ਦੇ ਕੇ ਤੇ ਹੁਣ ਲੋਕਾਂ 'ਚ ਕਿਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਇਹਦੇ ਬਾਰੇ ਚਰਚਾ ਕਰੋ ਜੀ।
ਚੰਗੀ ਤੋਂ ਘਟਨਾ ਦੇ ਬਾਰੇ ਲਗਭਗ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਹੈਗਾ ਵੱਖ ਵੱਖ ਆਪਣੇ ਸੋਰਸ ਰਾਹੀਂ ਜਾਂ ਖ਼ਬਰਾਂ ਰਾਹੀਂ, ਕਿਉਂਕਿ ਕੱਲ ਦੀ ਘਟਨਾ ਸੀਗੀ ਤੇ ਪਰਸੋਂ ਦੀ ਘਟਨਾ ਸੀ ਤੇ ਕੱਲ ਸਾਰਾ ਦਿਨ ਮੀਡੀਆ ਇਹਦੇ ਤੇ ਲੱਗਿਆ ਰਿਹਾ, ਆਪਣਾ ਪੰਜਾਬੀ ਮੀਡੀਆ ਖਾਸ ਕਰਕੇ। ਹਾਲਾਂਕਿ ਜੋ ਮੀਡੀਆ ਸਰਕਾਰੀ ਪੱਖ ਵਾਲਾ ਉਹਨੇ ਇਸ ਖ਼ਬਰ ਨੂੰ ਹੋਰ ਢੰਗ ਨਾਲ ਦਿਖਾਇਆ, ਉਹ ਵੀ ਸਾਨੂੰ ਪਤਾ। ਹੁਣ ਜਿਹੜਾ ਹੈਗਾ ਲਖੀਮਪੁਰ ਖੀਰੀ ਦੇ ਵਿੱਚ, ਯੂਪੀ ਦਾ ਜਿਹੜੇ ਹੈਗਾ ਤਰਾਈ ਇਲਾਕੇ ਦੇ ਵਿੱਚ ਦਾ, ਇਹ ਤਰਾਈ ਦਾ ਇਲਾਕਾ ਹੈਗਾ, ਇੱਥੇ ਇੱਕ ਤਰ੍ਹਾਂ ਦਾ ਸੋਗ ਪਸਿਆ ਹੋਇਆ। ਕੱਲ ਲੰਮੇ ਸੰਘਰਸ਼ ਤੋਂ ਬਾਅਦ, ਇੱਕ ਦਿਨ ਤੋਂ ਬਾਅਦ ਕੁਛ ਕੁ ਮੰਗਾਂ ਮੰਨੀਆਂ ਨੇ ਇਹਨਾਂ ਨੇ, ਤੇ ਹਾਲੇ ਤੱਕ ਵੀ ਕਿਸਾਨਾਂ ਨੇ ਆਖਿਆ, ਕਿਸਾਨ ਆਗੂਆਂ ਨੇ ਵੀ, ਭਾਈ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਭੋਗ ਵਾਲੇ ਦਿਨ ਅਸੀਂ ਦੇਖਾਂਗੇ, ਭੋਗ ਵਾਲੇ ਦਿਨ ਫਿਰ ਅਗਲੀ ਰਣਨੀਤੀ ਦਾ ਵੀ ਅਸੀਂ ਐਲਾਨ ਕਰ ਦਾਂਗੇ। ਮੇਨ ਗੱਲ ਹੈ ਕਿ ਜਿਹੜਾ ਉਹ ਮੰਤਰੀ ਦਾ ਮੁੰਡਾ, ਉਹਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ। ਅਗਲੀ ਗੱਲ ਇਹ ਹੈਗੀ ਆ ਵੀ ਮੰਤਰੀ ਦੇ ਉੱਤੇ ਤਾਂ, ਉਹਦੇ ਮੁੰਡੇ ਉੱਤੇ ਤਾਂ ਕਰ ਦਿੱਤਾ ਗਿਆ, ਪਰ ਮੰਤਰੀ ਨੇ ਵੀ ਦੋ ਕੁ ਦਿਨ ਪਹਿਲਾਂ ਜਿਹੜੀ ਵੀਡੀਓ ਬਣਾਈ ਸੀਗੀ, ਉਸ ਵੀਡੀਓ ਵਿੱਚ ਉਹਨੇ ਧਮਕੀਆਂ ਦੇ ਰਿਹਾ ਸੀ ਕਿਸਾਨਾਂ ਨੂੰ, ਉਹਨੂੰ ਵੀ ਮਤਲਬ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਹੋ ਰਹੀ ਹੈਗੀ ਆ, ਮਤਲਬ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਹੋ ਰਹੀ ਹੈਗੀ ਆ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ CBI ਜਿਹੜਾ ਹੈਗਾ ਲਖੀਮਪੁਰ ਖੀਰੀ ਦੀ ਹਿੰਸਾ ਦੀ ਜਾਂਚ ਕਰੇ, ਬਾਕੀ ਜਾਣੇ ਜਿਹੜਾ CGI ਨੂੰ ਇੱਕ ਚਿੱਠੀ ਲਿਖੀ ਆ। ਅੱਜ ਦੀ ਜਿਹੜੀ ਤਾਜ਼ਾ ਖ਼ਬਰ ਆ, ਲਖੀਮਪੁਰ ਹਿੰਸਾ ਦੇ ਵਿੱਚ ਜ਼ਖਮੀ ਕਿਸਾਨ ਨੇਤਾ ਨੇ ਦੱਸਿਆ ਕਿ ਕਿਵੇਂ ਉਹਦੀ ਪਿੱਠ ਤੇ ਵੀ ਗੱਡੀਆਂ ਚੜਾਈਆਂ ਗਈਆਂ। ਖਾਸ ਨੇਤਾ ਹੈਗਾ ਉੱਥੇ ਦਾ, ਪ੍ਰਮੁੱਖ ਆਗੂ ਸੀਗਾ, ਉਹਨਾਂ ਦੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਲਖੀਮਪੁਰ ਦੇ ਕਿਸਾਨ ਨੇਤਾ ਹੈਗਾ ਤੇਜਿੰਦਰ ਵਿਰਕ ਹੈਗਾ, ਉਹਨੇ ਮਤਲਬ ਇੱਕ ਕੌਮੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਨੂੰ ਅਸਲ 'ਚ ਮੇਨ ਉਹਨਾਂ ਦਾ ਟਾਰਗੇਟ ਕਿ ਮੈਨੂੰ ਮਾਰਨਾ ਵੀ ਸੀਗਾ, ਤੇ ਉਹਨੇ ਆਪਣੀ ਪਿੱਠ ਉੱਤੇ ਦਿਖਾਇਆ ਵੀ ਕਿੱਦਾਂ ਗੋਲੀਆਂ ਉਹ ਆਪਣੇ ਗੱਡੀ ਦੇ ਟਾਇਰ ਚੜਾਏ ਗਏ ਨੇ, ਇਹ ਤਮਾਮ ਚੀਜ਼ਾਂ ਹੋਈਆਂ। ਉਸ ਤੋਂ ਬਾਅਦ ਵਿੱਚ ਨਾ ਜਰਨਜੀਤ, ਹੁੰਦਾ ਕੀ ਹੈ ਕਿ ਚਲੋ ਇਹ ਤਾਂ ਇੱਕ ਸਾਰੇ ਕਿਸਾਨ ਇਕਜੁੱਟ ਸੀ, ਇਹਨਾਂ ਨੇ ਪੋਲਰਾਈਜ਼ ਦਾ ਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਲਗਾਤਾਰ ਸਰਕਾਰ ਹੈਗੀ ਹੈ ਉਹਦਾ 'ਚ ਕੋਈ ਹੋਰ ਹਰਬਾ ਨਹੀਂ ਚੱਲਦਾ, ਹੁਣ ਉਹ ਚਾਹੁੰਦੀ ਹੈ ਵੀ ਉਹ ਗੁੰਡਾਗਰਦੀ ਦੇ ਜ਼ੋਰ ਉੱਤੇ ਕੰਮ ਕਰੇ, ਤੇ ਉਹ ਗੁੰਡਿਆਂ ਦੀਆਂ ਲਗਾਮਾਂ ਖੋਲੀਆਂ ਛੱਡੀਆਂ ਹੋਈਆਂ। ਤੁਹਾਨੂੰ ਤੁਸੀਂ ਦੇਖਿਆ ਕਿ ਮਨੋਹਰ ਲਾਲ ਖੱਟਰ ਕਹਿ ਰਿਹਾ ਹੈਗਾ ਵੀ ਤੁਸੀਂ 500 ਗੁੰਡਿਆਂ ਦੀ ਇੱਕ ਫੌਜ ਤਿਆਰ ਕਰੋ ਤੇ ਇਹਨਾਂ ਕਿਸਾਨਾਂ ਨਾਲ ਨਜਿੱਠਿਆ ਜਾਵੇ। ਇਹਦੇ ਤੋਂ ਭਾਵ ਕੀ ਹੈ? ਭਾਵ ਇਹ ਹੈਗਾ ਕਿ ਉਹ ਸ਼ਰੇਆਮ ਜਿਹੜਾ ਹੈਗਾ ਆਪਣੀ ਗੁੰਡਾਗਰਦੀ ਕਰਨ ਲੱਗੇ ਨੇ। ਦੂਜੀ ਜਿਹੜੀ ਚੀਜ਼ ਨੋਟ ਕਰਨ ਵਾਲੀ ਹੈ, ਇਦੋਂ ਬਾਅਦ ਨਾ ਜਿਹੜੇ ਲੋਕਾਂ ਦੇ ਪ੍ਰਤੀਕਰਮ ਆਏ ਨੇ, ਕੁਝ ਦੇ ਤਾਂ ਸੰਵੇਦਨਾ ਆਈਆਂ ਨਾਲ ਖੜੇ ਨੇ, ਕੁਝ ਦਾ ਪ੍ਰਤੀਕਰਮ ਹਮੇਸ਼ਾ ਹੀ ਜਦੋਂ ਵੀ ਕੋਈ ਕਿਸਾਨ ਅੰਦੋਲਨ ਦੇ ਨਾਲ ਇਹ ਲੱਗਦਾ ਹੁੰਦਾ ਜਿਵੇਂ ਉਲਟ ਆਉਂਦੇ ਹੈਗੇ ਨੇ। ਇਹ 'ਚ ਦੋ ਤਰ੍ਹਾਂ ਦੀਆਂ ਕੈਟਾਗਰੀਆਂ ਹੈਗੀਆਂ, ਇੱਕ ਤਾਂ ਜਨਜੀਤ ਉਹ ਕੈਟਾਗਰੀ ਹੈ ਜਿਹਨਾਂ ਨੇ ਕੁਝ ਕਰਨਾ ਨਹੀਂ, ਕੱਤਰਨਾ ਨਹੀਂ ਹੈਗਾ, ਦੇਖੋ ਜੀ ਤੁਸੀਂ ਤਾਂ ਜੀ ਕਿਸਾਨ ਲੀਡਰਸ਼ਿਪ ਸਿਰਫ DC ਦਫ਼ਤਰਾਂ ਨੂੰ ਘੇਰਨ ਵਾਸਤੇ ਕਹਿ ਰਹੀ ਆ, ਇਦੋਂ ਅਗਲਾ ਪਲਾਨ ਕਿਉਂ ਨਹੀਂ ਕਰਦੇ, ਲੋਕ ਸਭਾ ਨੂੰ ਘੇਰ ਲਓ, ਇੱਟ ਦਾ ਜਵਾਬ ਪੱਥਰ ਨਾਲ ਦੇ ਦਿਓ, ਐਂ ਕਰ ਲਿਓ। ਇਹਦਾ ਮਤਲਬ ਇਹ ਕਿ ਇਹਨਾਂ ਨੂੰ ਹਾਲੇ ਸਟੇਟ ਦੀ ਸਮਝ ਹੀ ਨਹੀਂ ਹੈਗੀ, ਤੇ ਉਹ ਕੀ ਸਮਝਦੇ ਨੇ ਵੀ ਤੁਸੀਂ ਇਕੱਠੇ ਹੋ ਕੇ 5-7 ਲੱਖ ਇਕੱਠੇ ਹੋ ਕੇ ਸਾਰੀ ਸਟੇਟ ਨੂੰ ਘੇਰ ਲਓਗੇ। ਮੂਰਖਤਾ, ਮਹਾਂਮੂਰਖਤਾ, ਇੱਦਾਂ ਨਹੀਂ ਹੁੰਦਾ। ਸਟੇਟ ਜੇ ਚਾਹੇ ਨਾ ਇਸ ਅੰਦੋਲਨ ਨੂੰ ਇੱਕ ਦਿਨ ਦੇ ਵਿੱਚ ਖਤਮ ਕਰ ਸਕਦੀ ਆ ਆਪਦੀ ਪਾਵਰ ਨਾਲ, ਆਪਦੀ ਤਾਕਤ ਨਾਲ, ਗੁੰਡਾਗਰਦੀ ਨਾਲ। ਉਹ ਕਿਉਂ ਨਹੀਂ ਕਰ ਸਕੀ? ਕਿਉਂਕਿ ਇਹ ਅੰਦੋਲਨ ਅਹਿੰਸਕ ਹੈ, ਇਹਨੂੰ ਵਰਲਡ ਪੱਧਰ ਦੀ ਸਪੋਰਟ ਮਿਲੀ ਹੋਈ ਹੈ। ਇੱਥੇ ਡੈਮੋਕ੍ਰੇਸੀ ਨਾਓ ਵਰਗੇ, ਨਿਊਯਾਰਕ ਟਾਈਮਸ ਵਰਗੇ ਮੀਡੀਆ ਗਰੁੱਪ ਇਸ ਅੰਦੋਲਨ ਨੂੰ ਦੁਨੀਆਂ ਦਾ ਸਭ ਤੋਂ ਸ਼ਾਂਤਮਈ ਅੰਦੋਲਨ ਕਹਿ ਰਹੇ ਹੈਗੇ ਨੇ। ਦੂਜੀ ਚੀਜ਼, ਜਿਹੜਾ DC ਦਫ਼ਤਰ ਵਗੈਰਾ ਨੂੰ ਘੇਰਨ ਦਾ ਵੀ ਇੱਕ ਕਾਰਨ ਹੁੰਦਾ, ਕਿਉਂਕਿ ਜਦੋਂ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਲੋਕਾਂ 'ਚ ਇੱਕ ਰੋਸ ਹੁੰਦਾ, ਉਹ ਰੋਸ ਗਲਤ ਦਿਸ਼ਾ ਵੱਲ ਵੀ ਜਾ ਸਕਦਾ ਹੁੰਦਾ, ਉਹਨੂੰ ਇੱਕ ਚੈਨਲਾਈਜ਼ ਕਰਨ ਹੁੰਦਾ ਹੈਗਾ, ਇਸ ਲਈ ਵੀ ਟਾਰਗੇਟ ਮਿੱਥੇ ਜਾਂਦੇ ਹੈਗੇ ਨੇ। ਅੱਛਾ, ਇੱਕ ਤਾਂ ਇਹ ਚੀਜ਼ ਹੋ ਗਈ, ਜਿਹੜਾ ਬੰਦੇ ਕਹਿੰਦੇ ਨੇ ਨਾ ਵੀ ਐਂ ਕਰ ਲਓ ਐਂ ਕਰ ਲਓ, ਮੈਂ ਖੁਦ ਜਾਣਦਾ ਇੰਡੀਆ, ਬਹੁਤੇ ਤਾਂ ਇੰਡੀਆ 'ਚ ਨੇ, ਬਹੁਤੇ ਵਿਦੇਸ਼ਾਂ 'ਚ ਵੱਸਦੇ ਨੇ, ਜਿਹੜੇ ਤੁਹਾਡੇ ਵਿਦੇਸ਼ਾਂ 'ਚ ਵੱਸਦੇ ਨੇ ਉਹ ਨਾ ਕਦੇ ਰਜਾਈ 'ਚੋਂ ਬਾਹਰ ਨਹੀਂ ਨਿਕਲੇ ਹੈਗੇ, ਉਹ ਲੋਕ ਜਿਹੜੇ ਦਾਅਵਾ ਕਰਦੇ ਨੇ। ਜੇ ਕਦੇ ਕਹਿ ਦੇਵੇ ਨਾ ਸਫਾਰਤਖਾਨੇ ਮੂਹਰੇ ਪ੍ਰੋਟੈਸਟ ਕਰਨਾ ਵੀ ਇੰਡੀਆ ਗਵਰਨਮੈਂਟ ਦੀ ਫਲਾਨੀ ਪੋਲਿਸੀ ਮੂਹਰੇ, ਦੰਦਰਾਂ ਪੈ ਜਾਂਦੀਆਂ ਹੈਗੀਆਂ ਨੇ। ਜੇ ਇੱਥੇ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਕਹਿ ਦੇਵੇ ਨਾ ਵੀ ਬਸ DC ਨੂੰ ਮੰਗ ਪੱਤਰ ਦੇਣ ਜਾਣਾ, ਉਹ ਨਹੀਂ ਦੇ ਸਕਦੇ, ਉਹਨਾਂ ਨਾਲ ਉਹਨਾਂ ਦੇ ਘਰ ਦੇ 4 ਬੰਦੇ ਨਹੀਂ ਤੁਰਦੇ ਹੈਗੇ, ਜਿਹੜਾ ਕਿ ਜਿਹਨਾਂ ਨੂੰ ਇਹ ਨਹੀਂ ਪਤਾ ਵੀ ਕਿਵੇਂ ਯੂਨਾਈਟ ਹੋ ਕੇ, ਕਿਵੇਂ ਜਥੇਬੰਦਕ ਹੋ ਕੇ ਲੜਾਈਆਂ ਲੜੀਆਂ ਜਾਂਦੀਆਂ। ਫਿਰ ਅਗਲਾ ਆ ਗਿਆ ਕਿ ਕੁਝ ਬੰਦੇ ਮੈਂ ਟਿੱਪਣੀਆਂ ਕਰਦੇ ਕੱਲ ਦੇਖੇ ਨੇ ਵੀ ਦੇਖੋ ਜੀ 45-45 ਲੱਖ ਰੁਪਇਆ ਦੇਤਾ, ਬਸ ਇਹ ਤਾਂ ਸਮਝੌਤਾ ਹੋ ਗਿਆ, ਫਲਾਨਾ ਹੋ ਗਿਆ, ਤੁਸੀਂ ਇਹ ਮੰਗ ਕਿਉਂ ਨਹੀਂ ਰੱਖੀ ਵੀ ਕਾਨੂੰਨ ਰੱਦ ਕਰੋ? ਇਹ ਮੂਰਖ ਨੇ, ਕਾਨੂੰਨ ਕਾਨੂੰਨ ਰੱਦ ਕਰਾਉਣ ਵਾਲੀ ਲੜਾਈ ਤਾਂ ਆਲਰੇਡੀ ਲੜ ਰਹੇ ਨੇ। ਇਹ ਉਦੋਂ ਬਾਅਦ ਵਿੱਚ ਸੰਘਰਸ਼ ਦੌਰਾਨ ਨਾ ਕੁਛ ਛੋਟੇ ਛੋਟੇ ਚੀਜ਼ਾਂ ਆ ਜਾਂਦੀਆਂ ਹੁੰਦੀਆਂ, ਜਿਵੇਂ ਤੁਸੀਂ ਦੇਖੋ ਕਿ ਕਰਨਾਲਾ ਸੰਘਰਸ਼ ਦੇ ਦੌਰਾਨ ਹਿੰਸਾ ਹੋ ਗਈ, ਉਹਦੀ ਲੜਾਈ ਅਲੱਗ ਲੜਨੀ ਪੈਂਦੀ ਹੈਗੀ ਆ, ਉਹਦੇ ਮਤਲਬ ਉਹਦੇ ਲਈ ਇੱਕ ਵੱਖਰੇ ਮੋਰਚੇ ਲੱਗਦੇ ਨੇ। ਲੋਕ ਤਾਂ ਵਿਚਾਰੇ ਆਪਣੇ ਪਰਿਵਾਰਾਂ ਦੀ ਲਾਸ਼ਾਂ ਲਈ ਬੈਠੇ ਸੀਗੇ ਉੱਥੇ, ਉਹ ਲੜਾਈ ਇੱਕ ਅਲੱਗ ਪੱਧਰ ਤੇ ਲੜੀ ਜਾਂਦੀ ਹੈ। ਜੇ ਤੁਸੀਂ ਉੱਥੇ ਹੀ ਇਹੋ ਜਿਹੀਆਂ ਗੱਲਾਂ ਕਰੋਗੇ ਤਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਲੱਗੂ ਵੀ ਤਾਂ ਯਾਰ ਕੀ ਕਰੀ ਜਾਂਦੇ ਹੈਗੇ ਨੇ, ਕਿਉਂਕਿ ਉਹ ਕਾਨੂੰਨਾਂ ਲਈ ਲੜਾਈ ਤਾਂ ਆਲਰੇਡੀ ਲੜੀ ਜਾ ਰਹੀ ਹੈਗੀ ਆ, ਨਾ ਹੀ ਤੁਹਾਡੀ ਗੱਲ ਮੰਨਣੀ ਹੈ, ਸਗੋਂ ਮੀਡੀਆ ਨੇ ਰੌਲਾ ਪਾਉਣਾ ਕਿ ਦੇਖੋ ਜੀ ਇਹਨਾਂ ਨੂੰ ਲੋਕ ਮਰੇ ਨੇ, ਇਹਨਾਂ ਨੂੰ ਤਾਂ ਆਹੀ ਗੱਲ ਸੋਚਦੀ ਹੈਗੀ ਆ ਵੀ ਰਾਜਨੀਤੀ ਕਰ ਰਹੇ ਹੈਗੇ ਨੇ। ਸੋ ਇੱਥੇ ਇੱਥੇ ਉਹਨਾਂ ਨੇ ਕਿਹਾ, ਕਿਉਂਕਿ ਦੂਜੀ ਗੱਲ ਹੈ ਸਟੇਟ ਨੇ ਮਾਰੇ ਨੇ, ਸਟੇਟ ਦਾ ਫਰਜ਼ ਬਣਦਾ, ਇਹ ਕਿਸੇ ਵੀ ਡੈਮੋਕ੍ਰੇਟਿਕ ਮੁਲਕ ਵਿੱਚ ਇਹੀ ਰੂਲ ਹੁੰਦਾ ਚਰਨਜੀਤ, ਕਿ ਸਟੇਟ ਨੇ ਉਸਨੂੰ ਜਿਹੜਾ ਹੈਗਾ ਉਹਦੇ ਪਰਿਵਾਰ ਨੂੰ ਉਹ ਇੱਕ ਸਹਾਇਤਾ ਦੇਣੀ ਹੁੰਦੀ ਹੈਗੀ ਆ, ਚਾਹੇ ਨੌਕਰੀ ਦੇ ਰੂਪ ਵਿੱਚ, ਪੈਸੇ ਦੇ ਰੂਪ ਵਿੱਚ, ਇੱਥੇ ਨੌਕਰੀ ਵੀ ਦਿੱਤੀ ਗਈ ਹੈ, ਪੈਸਾ ਵੀ ਦਿੱਤਾ ਜਾਊਗਾ, ਭਾਵੇਂ ਕਿ ਉਹ ਬੰਦੇ ਜਿਹੜੇ ਹੈਗੇ ਵਾਪਸ ਨਹੀਂ ਮੁੜਦੇ, ਉਹਨਾਂ ਦੀ ਕੀਮਤ 45 ਲੱਖ ਨਹੀਂ ਹੈਗੀ, ਪਰ ਸਟੇਟ ਦੀ ਨਲੈਕੀ ਕਰਕੇ ਹੋਇਆ। ਉਹ ਕਿਸੇ ਵੀ ਡੈਮੋਕ੍ਰੇਟਿਕ ਮੁਲਕ ਵਿੱਚ ਰੂਲ ਆ, ਤੁਹਾਡੇ ਮੁਲਕ ਵਿੱਚ ਵੀ ਰੂਲ ਆ, ਕਿਸੇ ਨੂੰ ਸੱਟ ਲੱਗ ਜਾਂਦੀ ਹੈ, ਕੋਈ ਮਰ ਜਾਂਦਾ, ਕੋਈ ਹੋ ਜਾਂਦਾ, ਉੱਥੇ ਉਹਨੂੰ ਸਹਾਇਤਾ ਮਿਲਦੀ ਹੈਗੀ ਆ। ਸੋ ਇਹੋ ਚੀਜ਼ ਹੈਗੀ ਹੈ ਜਿਹੜੇ ਲੋਕ ਸਮਝ ਨਹੀਂ ਸਕੇ। ਦੂਜੇ ਹੈਗੇ ਨੇ ਜਿਹਨਾਂ ਨੇ ਹਮੇਸ਼ਾ ਅੱਛਾ, ਫਿਰ ਇੱਕ ਹੋਰ ਕੈਟਾਗਰੀ ਹੈ ਜਿਹੜੀ ਗੁਰਪਤਵੰਤ ਪੰਨੂ ਵਰਗੀ, ਲਓ ਜੀ ਹੁਣ ਚੱਕ ਦੋ ਫੱਟੇ, ਖਾਲਿਸਤਾਨ ਬਣਾ ਲਿਓ, ਐਂ ਕਰ ਲਿਓ, ਸਟੇਟ ਤਾਂ ਪਹਿਲਾਂ ਹੀ ਤੁਹਾਡੇ ਮੂੰਹ ਚ ਪਾਈ ਜਾਂਦੀ ਹੈ ਵੀ ਇਹ ਤਾਂ ਜੀ ਗਲਤ ਬੰਦੇ ਹੈਗੇ ਨੇ, ਤੁਸੀਂ ਇਹੋ ਜਿਹਾ ਕੁਛ ਬੋਲ ਕੇ ਸਟੇਟ ਦੇ ਪੱਖ ਵਿੱਚ ਜਾਂਦੇ ਨੇ। ਇਹ ਉਹ ਲੋਕ ਨੇ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਨਾ, ਇਹ ਅੰਦੋਲਨ ਨੂੰ ਢਾਹ ਲਾਉਣ ਵਾਲੇ ਬੰਦੇ ਨੇ, ਤੇ ਹਰ ਕੋਈ ਮੌਕਾ ਨਹੀਂ ਛੱਡਦੇ ਹੈਗੇ ਢਾਹ ਲਾਉਣ ਦੀ।
ਗੱਲਬਾਤ ਸਾਡੀ ਚੱਲ ਰਹੀ ਹੈ ਜੀ, ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੂਗੀ। ਮੈਂ ਔਰਾ ਕਿਚਨ ਦਾ ਸੁਨੇਹਾ ਦੇ ਦਾਂ ਜੀ, 905-673-2872 ਔਰਾ ਕਿਚਨ ਦਾ ਨੰਬਰ ਆ, ਬੜੀਆਂ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਕੁਆਲਿਟੀ ਬੜੀ ਵਧੀਆ ਸਮਾਨ ਦੀ ਯੂਜ਼ ਕਰਦੇ ਨੇ, ਫਿਨਿਸ਼ਿੰਗ ਬੜੀ ਵਧੀਆ ਹੁੰਦੀ ਹੈ, ਥੋੜ੍ਹੇ ਸਮੇਂ ਦੇ ਵਿੱਚ ਕੰਮ ਆਪਣਾ ਖਤਮ ਕਰ ਜਾਂਦੇ ਨੇ, ਇੰਨੀ ਸੋਹਣੀ ਕਿਚਨ ਬਣਾ ਕੇ ਜਾਂਦੇ ਨੇ। ਤੁਸੀਂ 4 ਸਾਲ ਬਾਅਦ ਇਹਨਾਂ ਦੀ ਬਣੀ ਹੋਈ ਕਿਚਨ ਦੇਖ ਲਓ, ਐਂ ਲੱਗਦਾ ਮਹੀਨਾ ਪਹਿਲਾਂ ਹੀ ਬਣੀ ਹੈ। ਹਾਂ, ਸਾਫ਼ ਸਫਾਈ ਤਾਂ ਜ਼ਰੂਰ ਤੁਸੀਂ ਆਪ ਰੱਖਣੀ ਹੁੰਦੀ ਹੈ, ਇਹ ਵੱਖਰੀ ਗੱਲ ਆ। ਇਹਨਾਂ ਦੀ ਇੱਕ ਲੋਕੇਸ਼ਨ ਇੱਥੇ ਮਿਸੀਸਾਗਾ ਦੇ ਵਿੱਚ ਡਿਕਸੀ ਡੈਰੀ ਏਰੀਆ ਦੇ ਵਿੱਚ 1770 ਆਲ ਸਟੈਪ ਡਰਾਈਵ 'ਤੇ, ਦੂਸਰੀ ਲੋਕੇਸ਼ਨ ਹੈਮਿਲਟਨ ਦੇ ਵਿੱਚ ਆ, ਹੈਮਿਲਟਨ ਵਾਲੀ ਲੋਕੇਸ਼ਨ ਅਜੇ 4-5 ਮਹੀਨੇ ਪਹਿਲਾਂ ਖੋਲ੍ਹੀ ਆ। ਜੇ ਤੁਸੀਂ ਸੇਂਟ ਕੈਥਰੀਨ, ਹੈਮਿਲਟਨ, ਸਟੋਨੀ ਕ੍ਰੀਕ ਲੈਣੇ ਹੋ, ਫਿਰ ਤੁਸੀਂ ਹੈਮਿਲਟਨ ਵਾਲੀ ਲੋਕੇਸ਼ਨ 'ਤੇ ਜਾ ਸਕਦੇ ਹੋ। ਹਾਈ ਐਂਡ ਕਿਚਨਸ ਬਣਾਉਣੀਆਂ ਹੋਣ ਤਾਂ ਇਹ ਐਕਸਪਰਟ ਨੇ ਜੀ, ਹਾਈ ਐਂਡ ਕਿਚਨ ਬਣਾਉਣ ਦੇ ਵਿੱਚ। 905-673-2872 ਇਹਨਾਂ ਦਾ ਨੰਬਰ ਆ। ਕਈ ਵਾਰੀ ਤੁਸੀਂ ਘਰ ਨਵਾਂ ਬੁੱਕ ਕਰਾਇਆ ਹੁੰਦਾ, ਬਿਲਡਰ ਦਾ ਕੰਮ ਤੁਹਾਨੂੰ ਪਸੰਦ ਨਹੀਂ ਆਉਂਦਾ, ਬਿਲਡਰ ਤੋਂ ਬੇਸਿਕ ਕਿਚਨ ਲੈ ਲਓ ਜੀ, ਅਤੇ ਜਦੋਂ ਕਲੋਜ਼ਿੰਗ ਹੋ ਜੇ ਫਿਰ ਇਹਨਾਂ ਤੋਂ ਸੋਹਣੀ ਜਿਹੀ ਕਿਚਨ ਆ ਜਿਹੜੀ ਬਣਾ ਲਿਓ ਤੁਸੀਂ ਔਰਾ ਕਿਚਨ ਵਾਲਿਆਂ ਤੋਂ। 905-673-2872 ਹੈਗਾ ਦੋਸਤੋ ਔਰਾ ਕਿਚਨਸ ਦਾ ਨੰਬਰ। ਲਓ ਇੱਕ ਰਿਕਾਰਡਡ ਬ੍ਰੇਕ ਵੀ ਲੈ ਲਈਏ ਹੋਰ, ਪਰ ਇੱਕ ਕਾਲਰ ਸਾਡੇ ਨਾਲ ਨੇ, ਕਾਲਰ ਦੀ ਗੱਲ ਸੁਣ ਲਈਏ ਅਤੇ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਿਵੇਂ ਮੀਡੀਆ ਚ ਜਿਹੜਾ ਗੋਦੀ ਮੀਡੀਆ ਜੀ, ਜਿਸ ਤਰੀਕੇ ਨਾਲ ਉਹਦਾ ਪੱਖ ਪੂਰ ਰਿਹਾ ਸੀਗਾ, ਉਹਦਾ ਸਾਈਡ ਆਫ ਸਟੋਰੀ ਸਾਰੇ ਉਹਦੇ ਅਕਸੈਸੀਬਲ ਹੈਗਾ ਹੀ ਹੈ, ਸੋ ਪਲੀਜ਼ ਥੋੜਾ ਕਲੈਰੀਫਾਈ ਕਰਿਓ, ਉਹ ਪੜਿਆ ਗਿਆ ਜਾਂ ਕਿ ਪਰਚਾ 302 ਦਾ ਹੀ ਆ। ਥੈਂਕ ਯੂ।
ਹਾਂਜੀ ਸ਼ਿਵਿੰਦਰ ਜੀ, ਇੱਕ ਅੱਧੇ ਮਿੰਟ ਚ ਗੱਲ ਕਰੋ।
ਅਸਲ ਚ ਜਿਹੜੇ ਕਿਸਾਨ ਸੰਗਠਨ ਨੇ ਉਹ ਚਾਹੁੰਦੇ ਨੇ ਵੀ ਇਹਦੇ ਤੇ ਹੱਤਿਆ ਦਾ ਵੀ ਮਾਮਲਾ ਦਰਜ ਹੋਵੇ, ਤੇ 302 ਦਾ ਪਰਚਾ ਵਾ ਉਹਦੇ ਸਮੇਂ ਤੇ ਉਹਦੇ ਨਾਲ ਦੇ 15 ਸਾਥੀਆਂ ਦੇ ਸਮੇਤ। ਅੱਜ ਸ਼ਾਮ ਤੱਕ ਹੋਰ ਅਪਡੇਟ ਆਉਣ ਵਾਲੀ ਹੈ, ਉਹ 7 ਵਜੇ ਤੱਕ ਸ਼ਾਇਦ ਆ ਜਾਵੇ ਮੇਰੇ ਖਿਆਲ, ਲੇਕਿਨ ਉਹ ਫੜਿਆ ਨਹੀਂ ਗਿਆ, ਕਿਉਂਕਿ ਤੁਹਾਨੂੰ ਪਤਾ ਇਹ ਤਾਂ ਸਟੇਟ ਜਿਹੜੀ ਹੈਗੀ ਆ ਐਂਡ ਤੱਕ ਬਚਾਉਣ ਦੀ ਕੋਸ਼ਿਸ਼ ਕਰਦੀ ਹੁੰਦੀ, ਇਹਦੇ ਵਿੱਚ ਇੱਕ ਪ੍ਰੈਸ਼ਰ ਹੋਊਗਾ। ਅੱਜ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਇੱਕ ਰਾਸ਼ਟਰਪਤੀ ਨੂੰ ਲੈਟਰ ਲਿਖੀ ਹੈ ਵੀ ਇਕੱਲਾ ਇਹ ਜਿਹੜਾ ਮੰਤਰੀ ਇਹਦਾ ਮੁੰਡਾ ਹੀ ਨਹੀਂ, ਬਲਕਿ ਮੰਤਰੀ ਨੇ ਵੀ ਜਿਹੜੀ ਵੀਡੀਓ 2 ਦਿਨ ਪਹਿਲਾਂ ਪਾਈ ਸੀ ਇਹਨੂੰ ਵੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ, ਕਿਉਂਕਿ ਉਹ ਰਾਸ਼ਟਰਪਤੀ ਮੇਨ ਹੁੰਦਾ ਨਾ, ਕਾਰਜਪਾਲਿਕਾ ਦਾ ਮੁਖੀਆ ਹੁੰਦਾ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਮਤਲਬ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਜਿਹੜਾ ਭੋਗ ਵਾਲਾ ਦਿਨ ਆ, ਭੋਗ ਵਾਲੇ ਦਿਨ ਫਿਰ ਅਗਲੀ ਰਣਨੀਤੀ ਉਡੀਕਾਂਗੇ। ਹੁਣ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਵੀ ਇਹਦੇ ਤੇ ਕੇਸ ਕੂਸ ਤਾਂ ਇਹ ਪਾ ਹੀ ਦਿੱਤਾ ਇਹਨਾਂ ਨੇ, ਇਹਨੂੰ ਮਾੜਾ ਮੋਟਾ ਗ੍ਰਿਫਤਾਰ ਕਰਨ ਦਾ ਪਖੰਡ ਵੀ ਕਰ ਲੈਣਗੇ, ਉਹ ਕੋਈ ਵੱਡੀ ਗੱਲ ਨਹੀਂ। ਸਮੱਸਿਆ ਕੀ ਆਉਣੀ ਹੈਗੀ, ਸਮੱਸਿਆ ਇਹ ਆਉਣੀ ਹੈ ਕਿ ਜਿੰਨਾ ਚੱਕਰ ਜਿਹੜਾ ਮੰਤਰੀ ਆ, ਮੰਤਰੀ ਆਪਣੇ ਅਹੁਦੇ ਤੋਂ ਰਿਜ਼ਾਈਨ ਨਹੀਂ ਦਿੰਦਾ ਨਾ, ਉਹਨਾਂ ਚੱਕਰ ਗੱਲ ਨਹੀਂ ਬਣਦੀ। ਉਹਦਾ ਕਾਰਨ ਹੈ ਕਿ ਮੰਤਰੀ ਹੈਗਾ ਮੁਲਕ ਦਾ ਗ੍ਰਹਿ ਰਾਜ ਮੰਤਰੀ, ਉਹ ਜਿਹੜੀ ਵੀ ਕੋਈ ਜਾਂਚ ਵਗੈਰਾ ਹੋਊਗੀ ਉਹਦੇ ਵਿੱਚ ਤੁਹਾਨੂੰ ਪਤਾ ਵੀ ਗ੍ਰਹਿ ਮੰਤਰਾਲੇ ਦਾ ਦਖਲ ਹੁੰਦਾ ਹੈਗਾ। ਇਸ ਕਰਕੇ ਫਿਲਹਾਲ ਕਿਸਾਨ ਜਥੇਬੰਦੀਆਂ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਵੀ ਇਹਨੂੰ ਗ੍ਰਹਿ ਮੰਤਰਾਲੇ ਤੋਂ ਜਿਹੜਾ ਹੈਗਾ ਲਾਂਭੇ ਕੀਤਾ ਜਾਵੇ, ਕਿਉਂਕਿ ਜਿੰਨਾ ਚਿਕਰ ਇਹ ਗ੍ਰਹਿ ਮੰਤਰਾਲੇ ਦੇ ਵਿੱਚ ਉਹਨਾਂ ਚਿਕਰ ਥੋੜੀ ਦਿੱਕਤ ਆਊਗੀ। ਇਹ ਹੁਣ ਜਿਹੜੀ ਲੈਟਰ ਲਿਖੀ ਹੈ ਜਾਂ ਉਹਦੇ ਤੇ ਕਿੰਨਾ ਕਸਰ ਹੁੰਦਾ ਉਹ ਪਤਾ ਲੱਗੂਗਾ ਅੱਗੇ ਚੱਲ ਕੇ। ਹਾਲੇ ਕੁਝ ਭਰੋਸੇਯੋਗ ਜਿਹੜੇ ਹੈਗੇ ਆ ਇਹ ਦੱਸ ਰਹੇ ਨੇ ਮੇਰੇ ਸੋਰਸ ਵੀ ਸ਼ਾਇਦ 7 ਵਜੇ ਤੋਂ ਬਾਅਦ ਕੋਈ ਹੋਰ ਨਵੀਂ ਵੀ ਕੋਈ ਡਿਵੈਲਪਮੈਂਟ ਹੋ ਰਹੀ ਹੈ।
ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਆਪਣੀਆਂ ਜਾਰੀ ਰਹਿਣਗੀਆਂ।
ਇਨ੍ਹਾਂ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸਹਿਯੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
647-856-2516 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸਹਿਯੋਗ ਹੋਮਿਓਕਲੀਨਿਕ .com ਤੇ।
ਮੀਠਾ ਕੋਈ ਕਹੇ ਨਮਕੀਨ, ਇੱਕ ਬਾਤ ਤੋ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀਨ। ਯੇ ਹੈ ਰਾਜਧਾਨੀ ਰਾਜਧਾਨੀ ਰਾਜਧਾਨੀ
ਰਾਜਧਾਨੀ ਸਵੀਟ ਐਂਡ ਰੈਸਟੋਰੈਂਟਸ, ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ।
ਯੇ ਹੈ ਰਾਜਧਾਨੀ ਰਾਜਧਾਨੀ ਰਾਜਧਾਨੀ,
ਮਲਟੀਪਲ ਲੋਕੇਸ਼ਨਸ ਇਨ GTA। ਫਾਰ ਇਨਫੋ ਵਿਜ਼ਿਟ rajdhanisweets.ca।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 4168414478 ਸਰਵਲੋ ਕੰਸਟਰਕਸ਼ਨ।
ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711।
ਪੀਜ਼ਾ ਡਿਪੂ ਦਾ ਪੀਜ਼ਾ।
ਬੰਗਲਾ ਮੋਟਰ ਕਾਰ ਦਿਲਾ ਦੇ, ਇੱਕ ਨਹੀਂ ਤੋ ਚਾਰ ਦਿਲਾ ਦੇ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੇਂ ਕਰਤੇ ਹੈਂ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈਂ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 647-702-2023 647-702-2023।
ਲਾਇਸੈਂਸ ਨੰਬਰ 10394।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਰਾਜਪਾਲ ਬਰਾੜ ਸਪੌਂਸਰ ਕਰਦੇ ਨੇ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਨੰਬਰ 416-917-1456। ਕ੍ਰਿਟੀਕਲ ਇਲਨੈਸ ਵਾਸਤੇ ਇੰਸ਼ੋਰੈਂਸ ਕਰਵਾਉਣੀ ਆ, ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਆ, ਲਾਈਫ ਇੰਸ਼ੋਰੈਂਸ ਕਰਵਾਉਣੀ ਆ, ਤੁਸੀਂ RESP ਕਰਵਾਉਣੀ ਆ, ਆਪਣੀ ਰਿਟਾਇਰਮੈਂਟ ਸੇਵਿੰਗਸ ਪਲੈਨਸ ਚੂਜ਼ ਕਰਨੀਆਂ ਨੇ, ਫੰਡਸ ਇਨਵੈਸਟ ਕੀਤੇ ਹੋਏ ਨੇ, TFSA ਖੁਲਾਇਆ ਹੋਇਆ, ਗਰੋਥ ਨਹੀਂ ਹੋ ਰਹੀ ਫੰਡਸ ਦੀ, ਇਹਨਾਂ ਨਾਲ ਰਾਇ ਮਸ਼ਵਰਾ ਕਰ ਲਓ ਅਤੇ ਤੁਹਾਨੂੰ ਦੱਸਣਗੇ ਵੀ ਇਹੋ ਜਿਹੇ ਥਾਂ 'ਤੇ ਪੈਸੇ ਇਨਵੈਸਟ ਕਰੋ ਅਤੇ ਤਾਂ ਕਿ ਉਹ ਪੈਸਿਆਂ ਦੀ ਜਿਹੜੀ ਗਰੋਥ ਆ ਹੋਵੇ, ਪੈਸੇ ਵਧਣ, ਨਹੀਂ ਤਾਂ ਪੈਸੇ ਜੋੜ ਕੇ ਰੱਖਿਆ ਦਾ ਕੋਈ ਫਾਇਦਾ ਹੀ ਨਹੀਂ। ਨੰਬਰ 416-917-1456 ਜੀ ਰਾਜਪਾਲ ਬਰਾੜ ਦਾ। ਸ਼ਿਵਿੰਦਰ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਸਾਰੇ ਦੇਸ਼ ਦੇ ਵਿੱਚ ਧਰਨੇ ਹੋ ਰਹੇ ਨੇ, ਜਿਹੜਾ ਇਹ ਕੁਛ ਕੀਤਾ ਗਿਆ, ਮੇਰਾ ਖਿਆਲ ਇਹ ਲਾਸਟ ਮੂਵਮੈਂਟ 'ਤੇ ਜਦੋਂ ਬੰਦਾ ਦੁਨੀਆ ਤੋਂ ਚਲਿਆ ਜਾਂਦਾ, ਉਹਦੇ ਕੁਝ ਰਸਮਾਂ ਹੁੰਦੀਆਂ ਨੇ, ਸੰਸਕਾਰ ਵਗੈਰਾ ਕਰਨਾ ਹੁੰਦਾ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਰ ਲਿਆ। ਪਰ ਸੰਘਰਸ਼ ਤਾਂ ਉਵੇਂ ਹੀ ਚੱਲੀ ਜਾਣਾ ਜੀ, ਜਿਹਦੇ ਵਿੱਚ ਹੈਗਾ ਵੀ ਇਹਦੇ ਮੁੰਡੇ ਨੂੰ ਗ੍ਰਿਫਤਾਰ ਕਰੋ, ਇਹ ਮੰਤਰੀ ਆ ਜਿਹੜਾ ਇਹਨੂੰ ਬਰਖਾਸਤ ਕੀਤਾ ਜਾਵੇ। ਮੈਨੂੰ ਲੱਗਦਾ ਜੀ ਸੰਘਰਸ਼ ਆ ਜਿਹੜਾ ਹੁਣ ਇਸ ਮੁਕਾਮ 'ਤੇ ਪਹੁੰਚ ਚੁੱਕਿਆ ਕਿ ਉਹ ਸਾਰੇ ਦੇਸ਼ ਦੇ ਵਿੱਚ ਫੈਲੂਗਾ, ਕਿਉਂਕਿ ਜਦੋਂ ਸਰਕਾਰੀ ਧਿਰ ਜ਼ਬਰ 'ਤੇ ਆ ਜਾਵੇ, ਜਦੋਂ ਇੱਕ ਸੂਬੇ ਦੀ ਸਰਕਾਰ ਦੂਸਰੇ ਸੂਬੇ ਦੇ ਚੁਣੇ ਹੋਏ ਸਰਕਾਰਾਂ ਦੇ ਬੰਦਿਆਂ ਨੂੰ ਕਹਿ ਦੇ ਜੀ ਤੁਸੀਂ ਸਾਡੇ ਸੂਬੇ 'ਚ ਵੜ ਨਹੀਂ ਸਕਦੇ, ਤਾਂ ਲੋਕਾਂ ਨੂੰ ਸਾਫ਼ ਪਤਾ ਲੱਗਣ ਲੱਗ ਜਾਂਦਾ ਵੀ ਉਹੀ ਸੰਵਿਧਾਨ ਆ ਜੀ ਜਿਹਦੇ ਤਹਿਤ ਅਸੀਂ ਕਿਸੇ ਵੀ ਕੋਨੇ ਤੱਕ ਜਾ ਸਕਦੇ ਹਾਂ। ਇਹਦਾ ਮਤਲਬ ਉਹ ਸਰਕਾਰ ਆ ਜਿਹੜੀ ਕੁਝ ਲੁਕਾਉਣਾ ਚਾਹੁੰਦੀ ਆ, ਲੋਕ ਰੋਹ ਓਨਾ ਹੀ ਵੱਧ ਆ, ਅਤੇ ਜਿਹੜੇ ਅਹਿੰਸਕ ਅੰਦੋਲਨ ਹੁੰਦੇ ਨੇ ਉਹ ਇਸੇ ਤਰ੍ਹਾਂ ਹੀ ਚੱਲਦੇ ਹੁੰਦੇ ਨੇ ਜੀ, ਕਿਉਂਕਿ ਲੋਕਾਂ ਕੋਲ ਲੋਕਾਂ ਦੀ ਤਾਕਤ ਦੀ ਸਭ ਤੋਂ ਵੱਡੀ ਤਾਕਤ ਆ। ਇਹ ਕਿਹੜਾ ਕੋਈ ਮਿਲਟਰੀ ਹੈਗੀ ਆ ਬਈ, ਆਮਣੇ ਸਾਹਮਣੇ ਯੁੱਧ ਆ ਜਿਹੜਾ ਹੋਊਗਾ, ਇਹਦੇ ਵਿੱਚ ਸਟਰਗਲ ਆ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਹੁੰਦੀ ਹੈ ਕਿ ਅਸੀਂ ਇਸ ਸਿਸਟਮ ਦੇ ਨਾਲ ਟਕਰਾਉਣਾ ਅਤੇ ਇਕੱਠੇ ਹੋ ਕੇ ਟਕਰਾਉਣਾ। ਮੇਰਾ ਖਿਆਲ ਉਹ ਬਿਲਕੁਲ ਠੀਕ ਤਰੀਕੇ ਦੇ ਨਾਲ ਕਿਸਾਨੀ ਸੰਘਰਸ਼ ਆ ਜਿਹੜਾ, ਕਿਸਾਨ ਲੀਡਰਸ਼ਿਪ ਆ ਜਿਹੜੀ ਚਲਾ ਰਹੀ। ਬਾਕੀ ਬੋਲਣਾ ਤਾਂ ਜਿਨ੍ਹਾਂ ਨੇ ਬੋਲਣਾ ਹੁੰਦਾ ਜੀ ਬੋਲਣਾ ਹੀ ਹੁੰਦਾ, ਜਿਨ੍ਹਾਂ ਨੇ ਅੰਦੋਲਨ ਨੂੰ ਸਾਈਡਲਾਈਨ ਕਰਨਾ ਹੁੰਦਾ, ਟਰੈਕ ਤੋਂ ਪਾਸੇ ਕਰਨਾ ਹੁੰਦਾ, ਉਹ ਜਿਹੋ ਜਿਹਾ ਤੁਸੀਂ ਕਿਹਾ ਜੀ ਉਹੋ ਜਿਹੀਆਂ ਕਾਰਵਾਈਆਂ ਕਰਦੇ ਨੇ ਜਿਹੜੇ ਕੱਟੜ ਫਿਰਕਾ ਪ੍ਰਸਤ ਨੇ। ਮੈਨੂੰ ਕੋਈ ਹਿਚਕਚਾਹਟ ਨਹੀਂ ਹੁੰਦੀ ਜੀ ਜਦੋਂ ਮੈਂ ਕੱਟੜ ਫਿਰਕਾ ਪ੍ਰਸਤਾਂ ਦੀ ਗੱਲ ਕਰਦਾ, ਉਹਦੇ 'ਚ ਹਿੰਦੂ ਮੂਲਵਾਦੀ ਆ ਜਾਂਦੇ ਨੇ, ਉਹਦੇ 'ਚ ਸਿੱਖ ਕੱਟੜਪੰਥੀ ਆ ਜਾਂਦੇ ਨੇ, ਇਸਲਾਮੀ ਕੱਟੜਪੰਥੀ ਆ ਜਾਂਦੇ ਨੇ। ਉਹਨਾਂ ਦਾ ਤਾਂ ਕੰਮ ਹੀ ਇਹ ਹੁੰਦਾ ਜੀ ਕਿ ਉਹਨਾਂ ਨੇ ਹਰ ਥਾਂ ਦੇ ਉੱਤੇ ਆਪਣਾ ਰਾਗ ਹੀ ਲੱਭਣਾ ਹੁੰਦਾ। ਤੁਸੀਂ ਬਿਲਕੁਲ ਠੀਕ ਕਿਹਾ ਜੀ, ਇਹ ਜਿੰਨਾ ਵੀ ਤੁਸੀਂ ਐਨਾਲਿਸਿਸ ਕੀਤਾ ਮੇਰੇ ਹਿਸਾਬ ਨਾਲ ਤਾਂ ਠੀਕ ਹੈ, ਬਾਕੀ ਸਾਰੇ ਲੋਕਾਂ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਨੇ ਜੀ। ਅੱਗੇ ਹੁਣ ਕੀ ਲੱਗਦਾ ਵੀ ਕਿੱਧਰ ਨੂੰ ਜਾਊਗਾ?
ਜਿਹੜੇ ਸਾਡੇ ਸਰੋਤੇ ਦਾ ਸਵਾਲ ਸੀਗਾ ਵੀ ਇਹ 302 ਦਾ ਹੀ ਪਰਚਾ ਕੀਤਾ, ਸਮਝ ਨਾ ਇਹਦੇ ਕਾਨੂੰਨੀ ਥੋੜੀ ਜਿਹੀ ਬਰੀਕੀ ਆ, ਜੋ ਮੈਨੂੰ ਲੱਗਦਾ ਕਿ ਮੈਂ ਸਮਝਾਉਣਾ ਖੁੰਜ ਗਿਆ ਸੀਗਾ, ਕਿਉਂਕਿ ਅਜੇ ਤੱਕ ਜਿਹੜੀ ਇਹਦਾ ਆਪਾਂ ਕਿਸਾਨ ਧਿਰ ਜਾਂ ਕਿਸਾਨ ਧਿਰ ਨਾਲ ਜੁੜੇ ਹੋਏ ਜਾਂ ਸੁਤੰਤਰ ਜਿਹੜੇ ਪੱਤਰਕਾਰ ਨੇ ਲੋਕ ਪੱਖੀ ਉਹ ਮੰਨ ਰਹੇ ਆ ਵੀ ਇਹ ਲੀਡਰ ਦੇ ਮੁੰਡੇ ਨੇ ਕੀਤਾ ਹੈਗਾ, ਜਦਕਿ ਦੂਜੀ ਧਿਰ ਤਾਂ ਕਹਿ ਰਹੀ ਹੈ ਵੀ ਮੇਰਾ ਤਾਂ ਮੁੰਡਾ ਹੈ ਹੀ ਨਹੀਂ ਸੀ ਉੱਥੇ, ਹੈ ਨਾ, ਤੇ ਇਸ ਕਰਕੇ ਜਿਹੜਾ ਮਾਮਲਾ ਦਰਜ ਹੋਊਗਾ, ਮਾਮਲਾ ਦਰਜ 302 ਦਾ ਹੋਇਆ, ਸਿੱਧਾ ਕਤਲ ਤਾਂ ਇਹ ਵੀ ਇਸ ਲਈ ਕਿਉਂਕਿ ਇਹਦੇ ਲਈ ਇਹਨਾਂ ਨੇ ਜਿਹੜਾ ਪਖੰਡ ਕਰਨਾ ਵੀ ਇੱਕ ਤਰ੍ਹਾਂ ਦੀ ਜੀ ਇਨਕੁਆਰੀ ਬੈਠੂਗੀ ਫਲਾਨਾ ਢੀਂਗੜਾ ਫੇਰ ਹੋਊਗਾ, ਉਹ ਇਸ ਕਰਕੇ ਇਹਨਾਂ ਨੇ 302 ਦਾ ਕੀਤਾ ਹੈਗਾ। ਵਾ ਕਿਤੇ ਕਿਸਾਨਾਂ ਨੇ ਵੀ ਕਿਹਾ ਵੀ ਠੀਕ ਹੈ ਤੁਸੀਂ ਆਪਣੀ ਜਾਂਚ ਕਰਾ ਲਓ ਭਾਈ, ਪਰ ਜਾਂਚ ਅਸੀਂ ਸੁਤੰਤਰ ਏਜੰਸੀ ਦੀ ਚਾਹੁੰਦੇ ਹੈਗੇ ਹਾਂ, ਆਏ ਨਹੀਂ ਹੈਗਾ ਵੀ ਇੱਦਾਂ ਹੋਵੇ ਵੀ ਕਿਸੇ ਰਿਟਾਇਰ ਜੱਜ ਵੱਲੋਂ ਜਾਂਚ ਹੋਵੇ। ਉਹਦੇ ਵਿੱਚ ਹੁਣ ਥੋੜਾ ਜਿਹਾ ਇਹ ਹੁੰਦਾ ਵੀ ਇੱਕ ਜਿਹੜੀ ਇੱਕ ਤਸਦੀ ਇਹਨਾਂ ਵੱਲੋਂ ਹੁੰਦੀ ਹੈ ਇੱਕ ਰਿਟਾਇਰ ਜੱਜ ਵੱਲੋਂ, ਉਹਦੇ ਵਿੱਚ ਫਿਰ ਵੀ ਤੁਸੀਂ ਮਾੜੀ ਮੋਟੀ ਸੰਭਾਵਨਾ ਰੱਖਦੇ ਹੋ, ਹਾਲਾਂਕਿ ਸਾਨੂੰ ਸਿਸਟਮ ਦਾ ਸਾਰਾ ਪਤਾ ਹੀ ਹੈ ਵੀ ਕੀ ਹੈ, ਪਰ ਉਹਦੇ ਵਿੱਚ ਇੱਕ ਥੋੜੀ ਜਿਹੀ ਉਹ ਬਣੀ ਰਹਿੰਦੀ ਹੈਗੀ ਆ। ਦੂਜਾ ਤਾਂ ਤੁਹਾਡਾ ਚਰਨਜੀਤ ਸਵਾਲ ਸੀ ਕਿ ਹੁਣ ਅੱਗੇ ਦੀ ਜਿਹੜੀ ਦਿਸ਼ਾ ਕੀ ਹੋਊਗੀ, ਦਿਸ਼ਾ ਤਾਂ ਅੱਗੇ ਤੋਂ ਚੱਲੀ ਜਾ ਰਹੀ ਹੈ ਕਿਉਂਕਿ ਲਗਾਤਾਰ ਸੰਘਰਸ਼ ਵੱਧ ਰਿਹਾ। ਜਦੋਂ ਨਾ ਹੁਕਮਰਾਨ ਇਸ ਪੱਧਰ ਤੇ ਆ ਜਾਵੇ, ਜਿਵੇਂ ਹਰਿਆਣੇ ਦਾ ਮੁੱਖ ਮੰਤਰੀ ਨੇ ਕਿਹਾ ਵੀ ਤੁਸੀਂ ਭਾਈ ਲੋਕੋ ਡਾਂਗਾ ਲੈ ਲਓ, ਆਪਦੇ ਗੁੰਡੇ ਅੰਸਰਾਂ ਨੂੰ ਕਿਹਾ ਵੀ ਤੁਸੀਂ ਡਾਂਗਾ ਲੈ ਕੇ ਇਹਨਾਂ ਦਾ ਵਿਰੋਧ ਕਰੋ, ਕਿਉਂਕਿ ਕਿਸੇ ਮੁੱਖ ਮੰਤਰੀ ਦੀ ਇਹ ਬੋਲੀ ਨਹੀਂ ਹੁੰਦੀ, ਕਿਸੇ ਗੁੰਡਾ ਪ੍ਰਮੁੱਖ ਦੀ ਬੋਲੀ ਹੋ ਸਕਦੀ ਹੈ ਪਰ ਮੁੱਖ ਮੰਤਰੀ ਦੀ ਨਹੀਂ ਹੋ ਸਕਦੀ। ਦੂਜੇ ਪਾਸੇ ਇਹੀ ਮੰਤਰੀ ਜਿਹਦੇ ਮੁੰਡੇ ਨੇ ਕਾਰਾ ਕੀਤਾ, ਇਹਨੇ ਕੁਛ ਦਿਨ ਪਹਿਲਾਂ ਕਿਹਾ ਸੀ ਵੀ ਮੈਂ ਇਕੱਲਾ MP ਤੇ ਮੰਤਰੀ ਜਾਂ MLA ਨਹੀਂ ਹੈਗਾ, ਇਸ ਤੋਂ ਪਹਿਲਾਂ ਵੀ ਬਹੁਤ ਕੁਛ ਰਿਹਾ ਹੋਇਆ ਵੀ ਜੇ ਮੈਂ ਤੁਹਾਡੇ ਆਈ ਤੇ ਆ ਗਿਆ ਤਾਂ ਤੁਹਾਨੂੰ ਇਹ ਜ਼ਿਲ੍ਹਾ ਟਪਾ ਦੂੰਗਾ। ਇਹਦਾ ਮਤਲਬ ਕੀ ਹੈ ਵੀ ਮੈਂ ਪਹਿਲਾਂ ਕੁਛ ਰਿਹਾ ਹੋਇਆ, ਮਤਲਬ ਮੈਂ ਗੁੰਡਾ ਰਿਹਾ ਹੋਇਆ, ਪਹਿਲਾਂ ਇਹੀ ਕਹਿਣਾ ਚਾਹੁੰਦਾ ਵਾ ਉਹ ਜਦੋਂ ਸਰਕਾਰ ਦੇ ਕਰਿੰਦੇ ਆਪਣਾ ਲੋਕਤੰਤਰ ਦਾ ਜਿਹੜਾ ਜਾਮਾ ਲਾ ਕੇ ਆਪਣਾ ਭੇਸ ਲਾ ਕੇ ਨੰਗੇ ਹੋ ਜਾਣ, ਇਹ ਆਖਣ ਲੱਗ ਜਾਣ ਕਿ ਅਸੀਂ ਗੁੰਡੇ ਹਾਂ, ਤਾਂ ਤੁਸੀਂ ਸਮਝ ਲਓ ਕਿ ਉਹ ਸਰਕਾਰ ਹਿੱਲੀ ਹੋਈ ਹੁੰਦੀ ਹੈ, ਉਹ ਲੋਕਾਂ ਦੀ ਤਾਕਤ ਦੇ ਅੱਗੇ ਜਿਹੜੀ ਡਰੀ ਹੋਈ ਹੁੰਦੀ ਹੈ, ਇਸੇ ਕਰਕੇ ਉਹ ਫਿਰ ਆਪਣੇ ਲੋਕਤੰਤਰ ਵਾਲਾ ਜਾਮਾ ਲਾ ਕੇ ਆਪਣੇ ਅਸਲੀ ਚਿਹਰੇ ਵਿੱਚ ਆ ਜਾਂਦੀ ਹੈ, ਉਹ ਅਸਲੀ ਚਿਹਰੇ 'ਚ ਆ ਚੁੱਕੀ ਹੈ।
ਦੋਸਤੋ, ਮੈਂ ਆਪਣੇ ਬਿਜ਼ਨਸ ਦਾ ਸੰਦੇਸ਼ ਵੀ ਦੇ ਦਿਆਂ, ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਟੋਲੈਸਟ ਟਾਵਰ, ਸਭ ਤੋਂ ਉੱਚਾ ਟਾਵਰ, 40-story ਟਾਵਰ ਆ ਜਿਹੜਾ ਇਹ ਸ਼ੈਲਡਨ ਕਾਲਜ ਦੇ ਕੋਲ, ਸ਼ੋਪਰਜ਼ ਵਰਲਡ ਦੇ ਕੋਲ ਆ ਰਿਹਾ। ਜਿਹੜੀ ਹੋਰ ਵੀ ਚੰਗੀ ਗੱਲ ਇਹ ਹੈ ਜੀ, ਇੱਥੇ ਪਹਿਲਾਂ ਇੱਕ ਟਾਵਰ ਜਿਹੜਾ ਹੈਗਾ ਆਲਰੇਡੀ ਬਣਨਾ ਸ਼ੁਰੂ ਹੋ ਗਿਆ ਜੀ। ਪਹਿਲਾਂ ਇੱਥੇ ਟਾਊਨ ਹਾਊਸ ਬਣੇ ਸੀ ਨਵੇਂ, ਸ਼ੈਲਡਨ ਕਾਲਜ ਦੇ ਕੋਲ, ਸ਼ੋਪਰਜ਼ ਵਰਲਡ ਦੇ ਆਲਮੋਸਟ ਆਪੋਜ਼ਿਟ। ਇੱਥੇ 20-25 ਏਕੜ ਥਾਂ ਪਈ ਹੈ ਜੀ, ਬਾਕੀ ਥਾਂ ਅਜੇ ਖਾਲੀ ਹੈ, ਪਰ ਆਉਣ ਵਾਲੇ 4-5 ਸਾਲਾਂ 'ਚ ਤੁਸੀਂ ਦੇਖੋਗੇ ਇੱਥੇ 15 ਦੇ ਕਰੀਬ ਟਾਵਰ ਆ ਜਾਣੇ ਨੇ, ਕਾਫੀ ਸਾਰੇ ਟਾਊਨ ਹਾਊਸ ਆ ਜਾਣੇ ਨੇ। ਉਸ ਤੋਂ ਬਾਅਦ ਸ਼ੋਪਰਜ਼ ਵਰਲਡ ਆ ਜਿਹੜਾ ਆਪਾਂ ਕਈ ਵਾਰੀ ਗੱਲ ਕੀਤੀ ਹੈ, ਸ਼ੋਪਰਜ਼ ਵਰਲਡ ਢਾ ਦਿੱਤਾ ਜਾਣਾ, ਉੱਥੇ ਵੀ ਮੇਨ 4-5 ਲੈਵਲ ਦੇ ਉੱਤੇ ਕਮਰਸ਼ੀਅਲ ਸਟੋਰਸ ਬਣਨਗੇ, 15 ਦੇ ਕਰੀਬ ਟਾਵਰ ਉਸ ਥਾਂ ਦੇ ਵਿੱਚ, ਤੁਸੀਂ ਫੋਟੋਆਂ ਦੇਖ ਲਓ ਅਤੇ ਕਾਊਂਟ ਕਰਿਓ ਆ ਜਾਣੇ ਨੇ। ਸ਼ਾਰਲਿਸ ਵਾਲੇ ਪਾਸੇ ਜਿਹੜੀ ਜਿੱਥੇ ਟਿਮ ਹੋਲਟਨ ਅਤੇ ਗੈਸ ਸਟੇਸ਼ਨ ਹੈਗਾ ਉੱਥੇ ਟਾਊਨ ਹਾਊਸ ਆਉਣਗੇ, ਪੂਰਾ ਇੱਕ ਪਲੈਨ ਆ ਬਣਿਆ ਹੋਇਆ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਏਰੀਆ ਜਿਹੜਾ ਆਉਂਦੇ ਸਾਲਾਂ 'ਚ ਕਾਫੀ ਡਿਵੈਲਪ ਹੋ ਜਾਣਾ। ਇੱਥੇ ਐੱਲ ਆਰ ਟੀ ਦਾ ਟਰਮੀਨਲ ਜਿਹੜਾ ਸ਼ੋਪਰਸ ਵਰਲਡ ਦੇ ਕੋਨੇ ਦੇ ਉੱਤੇ ਬਣ ਜਾਣਾ, ਐੱਲ ਆਰ ਟੀ ਜਿਹੜੀ ਇੱਧਰੋਂ ਸਕੇਅਰ ਵਨ ਤੋਂ ਜਾਂ ਪੋਰਟ ਕ੍ਰੈਡਿਟ ਤੋਂ ਲੇਕ ਸ਼ੋਰ ਵੱਲੋਂ ਜਿਹੜੀ ਆਊਗੀ ਹਾਈਵੇ 10 ਤੋਂ ਹੁੰਦੀ ਹੋਈ, ਇੱਥੇ ਉਹ ਟਰਮੀਨਲ ਆ ਜਿਹੜਾ ਬਣ ਕੇ ਉਹ ਲਾਈਨ ਆ ਐਂਡ ਕਰਨੀ ਹੈ। ਸਾਰੀਆਂ ਸਹੂਲਤਾਂ ਤੁਹਾਨੂੰ ਪਤਾ ਇਸ ਏਰੀਏ ਦੇ ਨੇੜੇ ਨੇ। ਬ੍ਰੈਂਪਟਨ ਨੂੰ ਤੁਸੀਂ ਇਸ ਤਰੀਕੇ ਨਾਲ ਨਾ ਦੇਖੋ ਕਿ ਬਈ ਪਤਾ ਨਹੀਂ ਇੱਥੇ ਤਰੱਕੀ ਹੋਣੀ ਨਹੀਂ, ਪਰ ਆਉਂਦੇ ਸਮੇਂ ਦੇ ਵਿੱਚ ਇਹ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ, ਇਸ ਤੁਸੀਂ ਤਰੱਕੀ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਸੀਂ ਇਨਵੈਸਟਰ ਹੋ, ਇੱਥੇ ਯੂਨਿਟ ਬੁੱਕ ਕਰਨੇ ਆ, ਤੁਸੀਂ ਆਪ ਰਹਿਣਾ ਚਾਹੁੰਦੇ ਹੋ ਆਉਂਦੇ ਸਮੇਂ ਦੇ ਵਿੱਚ, ਰਿਟਾਇਰਮੈਂਟ ਲਈ ਕੌਂਡੋ ਲੈਣੀ ਆ ਤੁਸੀਂ, ਅਤੇ ਫਿਰ ਇਹ ਸੈਕਿੰਡ ਟਾਵਰ ਆ ਜਿਹੜਾ ਹਾਈਐਸਟ ਟੋਲੈਸਟ ਟਾਵਰ ਆ ਜਿਹੜਾ ਉਹ ਓਪਨ ਹੋਣ ਵਾਲਾ ਜੀ, ਤੁਸੀਂ ਤਾਲਮੇਲ ਕਰ ਲਿਓ ਮੇਰੇ ਨਾਲ 647-384-7300-8436 ਮੇਰਾ ਨੰਬਰ ਆ, 647-384-3636 ਅਤੇ ਯੂਨਿਟ ਤੁਹਾਡਾ ਗਰੰਟਿਡ ਬੁੱਕ ਆ ਜੀ। ਇੱਕ ਬੈੱਡਰੂਮ ਦੀਆਂ ਕੀਮਤਾਂ 5 ਲੱਖ ਤੋਂ ਸ਼ੁਰੂ ਹੋ ਰਹੀਆਂ, ਇੱਕ ਬੈੱਡਰੂਮ ਅਤੇ ਡੈਨ 5.5 ਤੋਂ ਅਤੇ 2 ਬੈੱਡਰੂਮ ਵਾਲੀਆਂ 6.5 ਤੋਂ। ਅਸਾਈਨਮੈਂਟ ਕਲੋਜ਼ ਵਿੱਚ ਹੈਗੀ ਆ ਜੀ, 27 ਦੇ ਵਿੱਚ ਕੰਪਲੀਟ ਹੋਣਾ ਇਹ 2027, 6 ਸਾਲਾਂ ਨੂੰ। ਉਦੋਂ ਤਾਂ ਕੀਮਤਾਂ ਕਾਫ਼ੀ ਵੱਧ ਜਾਣਗੀਆਂ ਜਿਹੜੇ ਤਰੀਕੇ ਦੇ ਨਾਲ ਵੱਧ ਰਹੀਆਂ, ਇਹ 27-6 ਸਾਲ ਦਾ ਵਕਤ ਅਜੇ ਪਿਆ। ਤਾਲਮੇਲ ਕਰ ਲਿਓ 647-384-3636 ਕਿਸ਼ਤਾਂ ਦੇ ਵਿੱਚ ਡਿਪੋਜ਼ਿਟ ਦੇਣਾ ਜੀ ਹੌਲੀ ਹੌਲੀ। ਇਸ ਤੋਂ ਬਿਨਾਂ ਜੇ ਤੁਸੀਂ, ਤੁਹਾਡੀ ਟਰੱਕਿੰਗ ਕੰਪਨੀ ਹੈ ਅਤੇ ਵਿੰਡਜ਼ਰ ਦੇ ਵਿੱਚ, ਮੈਂ ਕਈ ਦਿਨਾਂ ਤੋਂ ਅਨਾਊਂਸ ਕਰ ਰਿਹਾ, ਲੋਕ ਦੇਖ ਕੇ ਵੀ ਆ ਰਹੇ ਆ, ਇੱਕ 2.5 ਏਕੜ ਦਾ ਟਰੱਕ ਪਾਰਕਿੰਗ ਲੋਟ ਹੈਗਾ ਜੀ। ਆ 2-3 ਦਿਨਾਂ ਨੂੰ ਮੇਰੇ ਕੋਲ ਉੱਥੇ ਹੋਰ ਟਰੱਕ ਪਾਰਕਿੰਗ ਲੋਟ ਆ ਜਾਣੇ ਨੇ, 2-2 ਏਕੜ, 4-4 ਅਤੇ 6-6 ਏਕੜ ਦੇ। ਤੁਹਾਡੀ ਟਰੱਕਿੰਗ ਕੰਪਨੀ ਹੈ, ਟਰਮੀਨਲ ਬਣਾਉਣਾ ਤੁਸੀਂ ਵਿੰਡਜ਼ਰ ਦੇ ਵਿੱਚ, ਤਾਂ ਫਿਰ ਵੀ ਤੁਸੀਂ ਜ਼ਰੂਰ ਮੇਰੇ ਨਾਲ ਤਾਲਮੇਲ ਕਰ ਲਓ। ਉੱਥੇ ਪ੍ਰਾਈਸਿਸ ਅਜੇ ਬੜੀਆਂ ਵਾਜਬ ਨੇ ਜੀ, 4 ਲੱਖ ਨੂੰ 1 ਏਕੜ, 5 ਲੱਖ ਨੂੰ 1 ਏਕੜ, ਅਤੇ ਇੱਥੇ ਤਾਂ ਤੁਸੀਂ ਦੇਖੋ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਮੇਰਾ ਖਿਆਲ 2.5 ਮਿਲੀਅਨ ਜਾਂ 3 ਮਿਲੀਅਨ ਦਾ ਤੁਹਾਨੂੰ 1 ਏਕੜ ਜੇ ਮਿਲ ਜੇ ਤਾਂ, ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਇੱਥੇ। ਨੰਬਰ ਮੇਰਾ 647-384-7300-8436। ਲਓ ਇੱਕ ਰਿਕਾਰਡਡ ਬ੍ਰੇਕ ਵੀ ਲੈ ਲਈਏ, ਫਿਰ ਆਪਾਂ ਹੋਰ ਗੱਲਾਂ ਕਰਦੇ ਹਾਂ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ। ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ,
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ। ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ, ਟਰੱਕ ਲੋਨਸ, ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਦੋਸਤੋ ਕਈ ਸਪੋਂਸਰ ਸਾਨੂੰ ਜੁਆਇਨ ਕਰ ਰਹੇ ਨੇ, ਅਜੇ ਕਈਆਂ ਦੀਆਂ ਐਡਸ ਰਿਕਾਰਡ ਵੀ ਹੋਣ ਵਾਲੀਆਂ, ਪਰ ਤੁਸੀਂ ਧਿਆਨ ਦਿਆ ਕਰੋ ਜਦੋਂ ਅਸੀਂ ਐਡ ਬੋਲਦੇ ਹੁੰਦੇ ਹਾਂ। GTA ਪੈਸਟ ਕੰਟਰੋਲ ਵਾਲਿਆਂ ਨੇ ਪਿਛਲੇ ਸਮੇਂ ਸਾਨੂੰ ਜੁਆਇਨ ਕੀਤਾ ਜੀ। ਘਰ ਦੇ ਵਿੱਚ ਕਈ ਵਾਰੀ ਬੈੱਡ ਬੱਗਸ ਆ ਜਾਂਦੇ ਨੇ, ਕੋਕਰੋਚ ਆ ਜਾਂਦੇ ਨੇ, ਕੀੜੇ ਮਕੌੜੇ ਆ ਜਾਂਦੇ ਨੇ, ਅਤੇ ਫਿਰ ਤੁਹਾਨੂੰ ਕਿਸੇ ਮਾਹਰ ਸੱਜਣ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਇਹਨਾਂ ਨੂੰ ਬਾਹਰ ਕੱਢ ਸਕੇ, ਛੁਟਕਾਰਾ ਦਵਾ ਸਕੇ। ਤੇ ਨਹੀਂ ਤਾਂ ਫਿਰ ਸੁੱਤਾ ਨਹੀਂ ਜਾਂਦਾ ਜੀ ਰਾਤ ਨੂੰ। ਰਾਤ ਨੂੰ ਬੈੱਡ ਬੱਗਸ ਆ ਜਿਹੜੇ ਕਾਫੀ ਤੰਗ ਕਰਦੇ ਨੇ। ਆਮ ਕਰਕੇ ਜਿਹੜੀਆਂ ਰੈਂਟਲ ਪ੍ਰੋਪਰਟੀਜ਼ ਹੁੰਦੀਆਂ ਉਹਨਾਂ ਦੇ ਵਿੱਚ ਇਹ ਕਾਫੀ ਪ੍ਰੋਬਲਮ ਆਉਂਦੀ ਹੈ। ਕਈ ਵਾਰੀ ਨਵੇਂ ਆਏ ਲੋਕ ਬਾਹਰੋਂ ਕੋਈ ਮੈਟਰਸ ਵਗੈਰਾ ਚੱਕ ਲਿਆਉਂਦੇ ਨੇ, ਉਹ ਬੈੱਡ ਬੱਗਸ ਅੱਗੇ ਦੀ ਅੱਗੇ ਤੁਰੇ ਫਿਰਦੇ ਨੇ, ਵੱਧਦੇ ਰਹਿੰਦੇ ਨੇ। ਤੁਸੀਂ GTA ਪੈਸਟ ਕੰਟਰੋਲ ਵਾਲ ਨਾਲ ਤਾਲਮੇਲ ਕਰਨਾ ਜੀ, ਸਮੱਸਿਆ ਸਾਰੀ ਦੀ ਸਾਰੀ ਹੱਲ ਕਰ ਦੇਣਗੇ ਇਹ। 647-456-2727 ਇਹਨਾਂ ਦਾ ਨੰਬਰ ਆ, 6474562727 ਨੰਬਰ ਲਿਖ ਕੇ ਰੱਖ ਲਓ, GTA ਪੈਸਟ ਕੰਟਰੋਲ। ਅਤੇ ਬਸ ਜੀ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਅਤੇ ਤੁਹਾਡੇ ਦਿਮਾਗ ਤੋਂ ਬੋਝ ਚੱਕਿਆ ਜਾਣਾ ਇਹ ਕੀੜੇ ਮਕੌੜੇ, ਬੈੱਡ ਬੱਗਸ ਜਾਂ ਬੱਗਸ ਜਿਹੜੇ ਹੁੰਦੇ ਨੇ, ਕੋਕਰੋਚ ਵਗੈਰਾ ਹੁੰਦੇ ਨੇ, ਸਾਰਿਆਂ ਤੋਂ ਛੁਟਕਾਰਾ ਮਿਲ ਜੂਗਾ। 647-456-2727 GTA ਪੈਸਟ ਕੰਟਰੋਲ ਵਾਲਿਆਂ ਦਾ ਨੰਬਰ ਆ। ਸ਼ਿਵਿੰਦਰ ਜੀ ਸਾਡੇ ਨਾਲ ਨੇ ਇਸ ਵਕਤ ਜੀ, ਅਤੇ ਗੱਲਬਾਤ ਸਾਡੀ ਚੱਲ ਰਹੀ ਆ ਕਿਸਾਨੀ ਅੰਦੋਲਨ ਸੰਬੰਧੀ। ਸ਼ਿਵਿੰਦਰ ਜੀ, ਮੈਨੂੰ ਇਸ ਗੱਲ 'ਤੇ ਹੈਰਾਨੀ ਹੁੰਦੀ ਆ ਬਈ ਕਿਸਾਨੀ ਸੰਘਰਸ਼ ਕਿਸ ਮੁਕਾਮ 'ਤੇ ਪਹੁੰਚਿਆ ਹੋਇਆ। ਮੇਰਾ ਖਿਆਲ ਦੁਨੀਆ ਪੱਧਰ ਦੇ ਉੱਤੇ ਇਹੋ ਜਿਹਾ ਸੰਘਰਸ਼ ਆ ਜਿਹੜਾ ਉਹ ਸ਼ਾਇਦ ਸਾਡੇ ਸਮੇਂ 'ਚ ਤਾਂ ਹੋਇਆ ਨਹੀਂ, ਪਹਿਲਾਂ ਕੋਈ ਹੋਇਆ ਹੋਵੇ ਤਾਂ ਇਤਿਹਾਸ ਪੜ੍ਹਦੇ ਜ਼ਰੂਰ ਹੁੰਦੇ ਹਾਂ ਮਾੜਾ ਮੋਟਾ, ਪਰ ਇੰਨੇ ਲੋਕਾਂ ਦੀ ਇਨਵੋਲਵਮੈਂਟ ਆ, ਵਰਲਡ ਟ੍ਰੇਡ ਔਰਗੇਨਾਈਜੇਸ਼ਨ ਇੱਕ ਪਾਸੇ ਆ, IMF ਦੀਆਂ ਪਾਲਿਸੀਜ਼ ਨੇ, ਗਰੀਬ ਮੁਲਕਾਂ ਦੀ ਖੇਤੀ 'ਤੇ ਕਬਜ਼ਾ ਕਰਨ ਦੀ ਗੱਲਬਾਤ ਚੱਲ ਰਹੀ ਹੈ, ਕਾਰਪੋਰੇਟ ਸੈਕਟਰ ਉਹਨਾਂ ਦੀਆਂ ਪਾਲਿਸੀਜ਼ ਨੂੰ ਸਲਾਹਿਆ ਜਾ ਰਿਹਾ, ਇਹ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰ ਰਹੇ ਨੇ। ਪਰ ਜਿਹੜੇ ਕੱਟੜਪੰਥੀ ਨੇ ਉਹਨਾਂ ਦੀ ਇੱਕੋ ਹੀ ਰੱਟ ਲਾਈ ਹੋਈ ਆ ਜੀ, ਬਸ ਜੀ ਇਹ ਤਾਂ ਪਾਲਿਸੀਜ਼ ਲੋਕਾਂ ਦੇ ਹੱਕ ਦੇ ਵਿੱਚ ਨੇ। ਅੱਛਾ, ਹੋਰ ਵੀ ਵੱਡੀ ਗੱਲ ਇਹ ਹੈ, ਜਿਵੇਂ ਜਿਵੇਂ ਭਾਰਤੀ ਜਨਤਾ ਪਾਰਟੀ ਬੋਲਦੀ ਹੈ ਉਵੇਂ ਉਵੇਂ ਹੀ ਜਿਹੜੇ ਦੂਜੇ ਕੱਟੜਪੰਥੀ ਨੇ ਉਹ ਬੋਲਦੇ ਨੇ। ਹੈਰਾਨੀ ਦੀ ਗੱਲ ਆ, ਸਾਡੇ ਇੱਥੇ ਵਿਦੇਸ਼ਾਂ ਦੇ ਵਿੱਚ ਦੇਖੋ ਚੁਣੇ ਹੋਏ ਨੁਮਾਇੰਦੇ ਨੇ, ਬਹੁਤ ਨੁਮਾਇੰਦੇ ਓਪਨਲੀ ਬੋਲਦੇ ਨੇ ਵੀ ਧੱਕਾ ਹੋਇਆ ਕਿਸਾਨਾਂ ਨਾਲ, ਗੋਲੀ ਚਲਾਈ ਆ, ਉਹ ਤਾਂ ਗੋਲੀ ਨਹੀਂ ਸੋਰੀ ਪਹਿਲਾਂ ਕਾਰ ਚਾੜੀ ਆ, ਇੰਨੇ ਕਿਸਾਨ ਆ ਜਿਹੜੇ ਮਾਰੇ ਗਏ। ਪਰ ਬਾਹਰ ਬੈਠੇ ਜਿਹੜੇ ਕੁਝ ਲੋਕ ਨੇ, ਲੀਡਰ ਨੇ, ਅਜੇ ਵੀ ਚੁੱਪ ਨੇ। ਹਾਲਾਂਕਿ ਕੈਨੇਡਾ ਤੋਂ ਬਾਹਰ ਕਿਤੇ ਕਾਂ ਵੀ ਮਰ ਜੇ ਨਾ, ਨਿਖੇਧੀ ਦਾ ਬਿਆਨ ਜ਼ਰੂਰ ਦਿੰਦੇ ਨੇ, ਪਰ ਜਦੋਂ ਤੋਂ ਕਿਸਾਨ ਸੰਘਰਸ਼ ਚੱਲਿਆ ਉਹਨਾਂ ਨੇ ਜ਼ਬਾਨ ਆਪਦੀ ਬੰਦ ਕੀਤੀ ਹੋਈ ਹੈ। ਅਤੇ ਦੂਜੇ ਪਾਸੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਬਿਨਾਂ ਮਤਲਬ ਤੋਂ ਉਹ ਨਿੰਦਣ 'ਤੇ ਲੱਗੇ ਹੋਏ ਨੇ ਕਿਸਾਨ ਆਗੂਆਂ ਨੂੰ, ਬਸ ਉਹਨਾਂ ਦਾ ਇੱਕੋ ਹੀ ਕੰਮ ਆ ਜੀ, ਹਥਿਆਰਬੰਦ ਸੰਘਰਸ਼, ਹਥਿਆਰਬੰਦ ਸੰਘਰਸ਼। ਇੱਕ ਅੱਧਾ ਮਿੰਟ ਹੈਗਾ ਆਪਣੇ ਕੋਲ, ਕੀ ਕਹਿਣਾ ਚਾਹੁੰਦੇ ਹੋ?
ਲੱਗੇ ਹੋਏ ਨੇ ਨਾ ਬੋਲਣ ਏਦਾਂ ਠੱਤੇ ਤੱਤੇ, ਇਹ ਇੱਕ ਤਰ੍ਹਾਂ ਨਾਲ ਤਾਂ ਸਰਕਾਰ ਦਾ ਕੰਮ ਹੀ ਸਾਰ ਰਹੇ ਨੇ, ਇਹਦੇ ਏਜੰਡੇ ਨੂੰ ਕਰ ਰਹੇ ਨੇ। ਦੇਖੋ, ਸਰਕਾਰ ਕਹਿ ਰਹੀ ਹੈ ਕਿ ਇਹ ਤਾਂ ਜੀ ਗਲਤ ਅੰਸਰ ਹੈਗੇ ਨੇ, ਇਹ ਜਦੋਂ ਇਹੋ ਜਿਹੀ ਬਿਆਨਬਾਜ਼ੀ ਕਰਦੇ ਨੇ ਉਹਦੇ ਮੋਹਰ ਲੱਗ ਜਾਂਦੀ ਹੈ। ਸਰਕਾਰ ਕਹਿੰਦੀ ਆ ਦੇਖੋ ਜੀ ਫਲਾਣਾ ਸਿੰਘ ਬੋਲਦਾ ਹੈਗਾ ਤੇ ਫਲਾਣਾ ਹੀ ਬੋਲਦਾ ਹੈਗਾ, ਜਿਵੇਂ ਗੁਰਪਤਵੰਤਰ ਨੂੰ।
ਸ਼ਿਵਿੰਦਰ ਜੀ, ਸਮਾਂ ਆਪਣਾ ਹੋ ਗਿਆ ਸਮਾਪਤ, ਕਿਉਂਕਿ ਪਤਾ ਨਹੀਂ ਲੱਗਿਆ ਅੱਗੇ 57 ਦੇਖੀ ਦੇ ਆ ਜੀ, ਬਈ ਹੁਣ ਅੱਜ 8:27 ਹੋ ਗਏ, ਆਪਾਂ ਫਿਰ ਕੱਲ੍ਹ ਨੂੰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ ਦੋਸਤੋ, ਧੰਨਵਾਦ ਤੁਹਾਡਾ ਸਾਰਿਆਂ ਦਾ। ਜਗਦੀਸ਼ ਗਰੇਵਾਲ ਜੀ ਤਿਆਰ ਬੈਠੇ ਨੇ, ਉਹਨਾਂ ਦਾ ਪ੍ਰੋਗਰਾਮ ਸੁਣਿਆ ਹੁਣ।
The views expressed on the preceding program may not necessarily be those of the owner or management of WTOR radio station.
ਜਬ ਇੱਕ ਫੋਨ ਬਜਦਾ ਹੈ ਤੋ ਆਪ ਇਸਕਾ ਜਵਾਬ ਦੇਤੇ ਹੈ। ਜਬ ਧੂੰਆਂ ਯਾ ਕਾਰਬਨ ਮੋਨੋਆਕਸਾਈਡ ਅਲਾਰਮ ਬਜਤਾ ਹੈ ਤੋ ਕਿਆ ਆਪ ਜਾਣਤੇ ਹੈ ਕਿਆ ਕਰਨਾ ਹੈ? ਯੇ ਜਾਣਨੇ ਕੇ ਲੀਏ ਕਿ ਧੂੰਆਂ ਔਰ ਕਾਰਬਨ ਮੋਨੋਆਕਸਾਈਡ ਅਲਾਰਮਸ ਕਿਆ ਹੈ ਔਰ ਕਿਆ ਮੁਖਤਲਿਫ ਅਲਾਰਮਸ ਹੈ, ਉਨਕੀ ਆਵਾਜ਼ੋਂ ਕਾ ਮਤਲਬ ਕਿਆ ਹੈ? ਇੱਕ ਚਹਚਹਾਨੇ ਵਾਲੇ ਅਲਾਰਮ, ਚਿਪਰਿੰਗ ਅਲਾਰਮ ਕੀ ਆਵਾਜ਼ ਕਾ ਮਤਲਬ ਹੈ ਕਿ ਆਪਕੋ ਬੈਟਰੀ ਯਾ ਅਲਾਰਮ ਕੋ ਤਬਦੀਲ ਕਰਨੇ ਕੀ ਜ਼ਰੂਰਤ ਹੈ? ਇੱਕ ਬੀਪਿੰਗ ਅਲਾਰਮ ਕਾ ਮਤਲਬ ਹੈ ਕਿ ਬਾਹਰ ਨਿਕਲੇ, ਬਾਹਰ ਰਹੇ, 911 ਪਰ ਕਾਲ ਕਰੇ। ਆਪ ਔਰ ਆਪਕੇ ਖਾਨਦਾਨ ਕੋ brampton.com ਪਰ ਜਾਕਰ ਆਗ ਸੇ ਜੋ ਹਿਫਾਜ਼ਤ ਕੇ ਅਲਾਰਮਸ ਹੈ ਉਸਕੋ ਜਾਣੀਏ, ਸਿੱਖੀਏ ਔਰ ਜਾਣੀਏ ਕਿ ਕੀਮਤੀ ਜਾਨ ਕੈਸੇ ਬਚਾਈ ਜਾ ਸਕਤੀ ਹੈ। ਆਗ ਸੇ ਰੋਕਥਾਮ ਕਾ ਹਫਤਾ ਇਮਰਿਚ ਕੀ ਤਰਫ ਸੇ ਸਪਾਂਸਰ ਕੀਆ ਗਿਆ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ
ਇਨਫਰਮੇਸ਼ਨ ਕਾਲ 9058747171।
ਆਟਿਜ਼ਮ ਵਾਲਾ ਹਰ ਬੱਚਾ ਖਾਸ ਹੈ ਔਰ ਉਹਨਾਂ ਦਾ ਪਰਿਵਾਰ ਵੀ। ਐਰੇਨੋ ਕਿਡਸ ਇਸ ਗੱਲ ਨੂੰ ਸਮਝਦੇ ਨੇ ਔਰ ਇੱਕ ਵਿਸਥਾਰਤ ਮਾਹੌਲ ਦੇ ਵਿੱਚ ਵਾਤਾਵਰਨ ਆਟਿਜ਼ਮ ਦੀਆਂ ਸਹੂਲਤਾਂ ਦਿੰਦੇ ਨੇ। ਇਸ ਦੇ ਨਾਲ ਹੀ ਪਰਿਵਾਰਾਂ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਉਹਨਾਂ ਦਾ ਬੱਚਾ ਪੂਰੀ ਸਮਰੱਥਾ ਦੇ ਨਾਲ ਪਰਵਾਨ ਚੜ ਸਕੇ। ਸਾਡੀਆਂ ਸੇਵਾਵਾਂ ਲੈਣ ਵਾਸਤੇ ਬ੍ਰੈਮਟਨ, ਮਿਸਿਸਾਗਾ ਔਰ ਓਕਵਿਲ ਸੈਂਟਰਸ ਨੂੰ ਵਿਜ਼ਿਟ ਕਰੋ। ਐਰੇਨੋ ਕਿਡਸ ਹਰ ਕਦਮ ਤੇ ਤੁਹਾਡੇ ਨਾਲ 20 ਸਾਲ ਤੋਂ, ਲੇਕਿਨ ਪਹਿਲਾ ਕਦਮ ਹੈ ਵਿਜ਼ਿਟਿੰਗ aranokids.ca।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਉਗਣ ਹਮਾਰੇ, ਦਇਆ ਕਰੋ ਕਿਛ ਮੇਰੇ ਉਪਾਓ, ਡੁੱਬਦੇ ਪੱਥਰ ਤਾਰੇ, ਜੀੜਾ ਯਗਨ ਬਰਾਬਰ ਤਪੈ, ਪੀਤਰ ਵਗੇ ਕਾਤੀ, ਤਣਵਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਵਾਜ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਲ ਸੋਭਾ, ਚਿੰਤਾ ਲਾਹੇ ਹਮਾਰੀ। ਰਾਓ ਅਵਰ ਨਾ ਸੂਜੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੈ ਝੂਟੈ, ਹਮ ਨਿਰਗੁਣ ਲਿਓ ਉਵਾਰੀ। ਸਦਬਕ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਓ ਇਹ ਵਾਰੀ। ਸਦਬਕ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾ ਸੰਤ ਪਾਤਸ਼ਾਹ ਪਰਿਓ, ਰਾਖ ਲਿਓ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ, ਗਿਆਨ ਦੇ ਸਾਗਰ, ਲਾਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਟੋਡੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫਰਮਾਨ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹੇ ਗੁਰੂ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਚਿੰਤਾ ਦੂਰ ਕਰ ਮੇਰ ਕਰ ਬਖਸ਼ਿਸ਼ ਕਰ ਤੇਰੇ ਦਰ ਤੋਂ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ ਇਹੀ ਮੇਰੇ ਵਾਸਤੇ ਸੁੱਖ ਹੈ ਇਹੀ ਮੇਰੇ ਵਾਸਤੇ ਸੋਭਾ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਹੇ ਪ੍ਰਭੂ ਮੈਂ ਹੋਰ ਆਸਿਆਂ ਵੱਲੋਂ ਹਾਰ ਕੇ ਤੇਰੇ ਦਰ ਤੇ ਟਹਿ ਪਿਆ ਹਾਂ ਆ ਪਿਆ ਹਾਂ ਹੁਣ ਮੈਨੂੰ ਕੋਈ ਹੋਰ ਆਸਰਾ ਸੁਝਦਾ ਨਹੀਂ ਹੋਰ ਦੂਜੀ ਨਾ ਹੀ ਠਾਰ ਹਮ ਕਿਸ ਪੈ ਜਾਵਾਂਗੇ ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾ ਕਰ ਅਸੀਂ ਤਦੋਂ ਹੀ ਸੁਰਖਰੂ ਹੋ ਸਕਦੇ ਹਾਂ ਜੇ ਸਾਡੇ ਕਰਮਾਂ ਦਾ ਲੇਖਾ ਨਾ ਹੀ ਕੀਤਾ ਜਾਏ ਹੇ ਪ੍ਰਭੂ ਸਾਨੂੰ ਗੁਣਹੀਨ ਜੀਵਾਂ ਨੂੰ ਵਿਕਾਰੋ ਤੋਂ ਤੂੰ ਆਪ ਹੀ ਬਚਾ ਲੈ ਪਿਆਰਿਓ ਪਰਮਾਤਮਾ ਸਦਾ ਬਖਸ਼ਿਸ਼ ਕਰਨ ਵਾਲਾ ਹੈ ਸਦਾ ਮਿਹਰ ਕਰਨ ਵਾਲਾ ਹੈ ਉਹ ਸਭ ਜੀਵਾਂ ਨੂੰ ਆਸਰਾ ਦਿੰਦਾ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਤੂੰ ਵੀ ਅਰਜੋਈ ਕਰ ਤੇ ਆਖ ਮੈਂ ਗੁਰੂ ਦੀ ਸ਼ਰਨ ਆ ਪਿਆ ਹਾਂ ਮੈਨੂੰ ਇਸ ਜਨਮ ਵਿੱਚ ਵਿਕਾਰਾਂ ਤੋਂ ਬਚਾਈ ਰੱਖ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਭਰਿਓ ਰਾਖ ਲਿਓ ਇਹ ਬਾਰੀ ਸੋ ਪਿਆਰਿਓ ਇਹ ਜੋ ਮਨੁੱਖਾ ਜਨਮ ਸਾਨੂੰ ਮਿਲਿਆ ਅਸੀਂ ਕੋਈ ਕਰਮ ਕਮਾਉਣ ਲਈ ਇਸ ਸੰਸਾਰ ਦੇ ਉੱਤੇ ਆਏ ਹਾਂ ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਕੀਮਤੀ ਹੈ ਕਬੀਰ ਮਾਨਸ ਜਨਮ ਤਲਬ ਹੈ ਹੋਏ ਨਾ ਬਾਰੰਬਾਰ ਇਹ ਸਾਨੂੰ ਬਾਰ ਬਾਰ ਨਹੀਂ ਮਿਲਣਾ ਇਸ ਲਈ ਪਿਆਰਿਓ ਆਓ ਆਪਣੇ ਅੰਦਰੋਂ ਨਿੰਦਾ ਚੁਗਲੀ ਈਰਖਾ ਦਵੇਸ਼ ਭਾਵਨਾ ਕਿਸੇ ਦਾ ਬੁਰਾ ਕਰਨਾ ਕਿਸੇ ਦਾ ਬੁਰਾ ਸੋਚਣਾ ਕਿਸੇ ਨੂੰ ਨੀਵਾਂ ਦਿਖਾਉਣਾ ਕਿਸੇ ਦੇ ਔਗਣ ਫੁੱਲਣੇ ਇਹ ਪਾਪ ਤੋਂ ਬਚੋ ਇਹ ਪਾਪ ਨਾ ਕਰੋ ਆਪਣੇ ਅੰਦਰੋਂ ਸਾਰੀ ਮਹਿਲ ਗਾਰ ਵਿੱਚ ਕੱਢ ਕੇ ਬਾਹਰ ਸੁੱਟ ਦਿਓ ਆਪਣੇ ਅੰਦਰ ਨੂੰ ਟਰਾਂਸਪਰੈਂਟ ਸ਼ੀਸ਼ੀ ਤਰ੍ਹਾਂ ਸਾਫ਼ ਕਰਕੇ ਆਓ ਆਪਣੇ ਅੰਦਰ ਨਾਮ ਜਲ ਸਿੰਚੀਏ ਔਰ ਬੇਨਤੀ ਕਰੀਏ ਕਿ ਵਿਣਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਅਸੀਂ ਕੀ ਮੰਗਣਾ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਆਓ ਅਰਦਾਸ ਕਰੀਏ ਕਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ ਤਾਂ ਕਿ ਪਿਆਰੋ ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ
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 ਬੰਗਲਾ ਮੋਟਰ ਕਾਰ ਦਿਲਾ ਦੇ
जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023 6474702 V23
ਲਾਇਸੈਂਸ ਨੰਬਰ 10394
ਚੈਟਰ ਬਾਕਸ ਵੱਲੋਂ ਐਕਸਕਲੂਸਿਵ ਡੀਲ ਦਿੱਤੀਆਂ ਜਾ ਰਹੀਆਂ ਹੈ ਚੈਟਰ ਦਾ ਤੁਸੀਂ ਪਲਾਨ ਲੈਣਾ ਹੈ $40 ਦੇ ਵਿੱਚ 4.5 GB ਡਾਟਾ ਤੇ $50 ਦੇ ਵਿੱਚ 10 GB ਡਾਟਾ ਤੁਹਾਨੂੰ ਮਿਲੇਗਾ ਪਲੱਸ 500 MB ਐਡੀਸ਼ਨਲ ਡਾਟਾ ਜੇਕਰ ਤੁਸੀਂ ਆਟੋ ਪੇ ਕਰਦੇ ਹੋ ਇਸ ਤੋਂ ਇਲਾਵਾ $10 ਦਾ ਡਿਸਕਾਊਂਟ ਜੇਕਰ ਤੁਸੀਂ ਕਿਸੇ ਫਰੈਂਡ ਨੂੰ ਰੈਫਰ ਕਰੋਗੇ 365-777-8381 ਤੇ ਗੱਲਬਾਤ ਕੀਤੀ ਜਾ ਸਕਦੀ ਹੈ 365-777-8381 ਤੇ ਗੱਲਬਾਤ ਕਰਨੀ ਹੈ
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ ਇੱਕ ਹੀ ਨਾਮ ਯਾਦ ਰੱਖੋ ਟ੍ਰਿਪਲ ਏ ਲੈਂਡਸਕੇਪਿੰਗ ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ 100% ਗ੍ਰੀਨ ਗ੍ਰਾਸ ਇਹ ਟਾਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਟ ਅਤੇ ਲੈਵਲ ਵੀ ਕਰਦੇ ਹਨ ਬੈਸਟ ਕੁਆਲਿਟੀ ਫਾਰ ਦਾ ਲੋਏਸਟ ਪ੍ਰਾਈਸ ਅੱਜ ਹੀ ਕਾਲ ਕਰੋ 6474812-13 6477841213 ਟ੍ਰਿਪਲ ਏ ਲੈਂਡਸਕੇਪਿੰਗ
ਤੇਰੇ ਗੁੱਟ ਨੂੰ ਕਿਹੜਾ ਛੱਡਦਾ ਨੀ ਡਾਇਮੰਡ ਵੀ ਕੱਢ ਪਾਦਾ
ਸ਼ੈਸ਼ਨ ਕਰ ਦੇ ਗਹਿਣੇ ਖਰੀਦਣੇ ਹਨ ਤਾਂ ਦੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਛਾਪਾਂ, ਛੱਲੇ, ਵਾਲੀਆਂ ਬਣਾਉਣੀਆਂ ਨੇ। ਦੁਬਈ ਜਵੈਲਰਸ, ਨਵੀਂ ਸ਼ਿਪਮੈਂਟ ਚੈੱਕ ਕਰੋ ਦੁਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ। ਦੁਬਈ ਜਵੈਲਰਸ, ਦੁਬਈ ਜਵੈਲਰਸ, 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼। 416-465-1200 416-465-1200 ਤੇ ਸੰਪਰਕ ਕਰੋ।
ਭਾਜੀ, ਇੰਨਾ ਸੋਹਣਾ ਮਾਡਰਨ ਘਰ ਕਿੱਥੋਂ ਬਣਵਾਇਆ ਏ?
ਇਹ ਸਿਰਫ ਅਜੇ ASR ਗਰੁੱਪ ਤੋਂ ਰੈਨੋਵੇਟ ਹੀ ਕਰਵਾਇਆ ਏ।
ਕੰਸਟਰਕਸ਼ਨ ਤੇ ਰੈਨੋਵੇਸ਼ਨ ਦੀ ਦੁਨੀਆ ਦਾ ਭਰੋਸੇ ਤੇ ਵਿਸ਼ਵਾਸ ਵਾਲਾ ਨਾਮ ASR ਗਰੁੱਪ ਲਿਮਿਟਿਡ। ASR ਗਰੁੱਪ ਲਿਮਿਟਿਡ ਕੰਸਟਰਕਸ਼ਨ ਔਰ ਰੈਨੋਵੇਸ਼ਨ ਦੀਆਂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਪੂਰੇ GTA ਵਿੱਚ।
ਕਰਵਾਓ ਸਾਈਡ ਐਂਟਰੈਂਸ, ਡਰਾਈਵੇ ਕੰਕਰੀਟ, ਬੇਸਮੈਂਟ, ਕਸਟਮ ਬਾਥ, ਕਿਚਨ ਵਰਕ, ਕਮਰਸ਼ੀਅਲ ਯੂਨਿਟ। ਫ੍ਰੀ ਐਸਟੀਮੇਟ ਲਈ ਵਿਜ਼ਿਟ ਕਰੋ 647-540-1300
6475461300।
ਯਾਰ, ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਜਾਂ 905-621-4100
ਯੂਨਿਟ 7-8770 The Gore Road, Brampton. Visit www.techspirit.ca.
WTOR 770 ਤੋਂ ਪ੍ਰੋਗਰਾਮ ਖਬਰਸਾਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਮੈਂ ਜਗਦੀਸ਼ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਸਵੇਰ 8:30 ਤੋਂ ਲੈ ਕੇ 10 ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਪੂਰੇ 8:30 ਤੁਸੀਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਦੇ ਮੁੱਖ ਵਾਕ ਅਤੇ ਇਸ ਦੇ ਪਾਵਰਥ ਸਰਵਣ ਕਰਦੇ ਹੋ। ਭਾਈ ਸਾਹਿਬ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਤੋਂ ਇਹ ਸੇਵਾ ਪ੍ਰਦਾਨ ਕਰਦੇ ਆ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਜ ਦਿਨ ਮੰਗਲਵਾਰ ਹੈ, ਅਕਤੂਬਰ ਮਹੀਨੇ ਦੀ 5 ਤਰੀਕ ਹੋ ਗਈ ਹੈ, 8:41 ਦਾ ਸਮਾਂ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਤਾਪਮਾਨ 14 ਡਿਗਰੀ ਸੈਲਸੀਅਸ ਦੇ ਕਰੀਬ ਹੈ, ਅੱਗੇ ਚੱਲ ਕੇ 18-19 ਡਿਗਰੀ ਸੈਲਸੀਅਸ ਹੋ ਜਾਵੇਗਾ। ਜ਼ਿਆਦਾਤਰ ਅੱਜ ਬੱਦਲਵਾਈ ਰਹੇਗੀ ਅਤੇ ਰਾਤ ਨੂੰ ਵੀ ਬੱਦਲਵਾਈ ਰਹੇਗੀ ਅਤੇ ਕੱਲ੍ਹ ਨੂੰ ਬਾਰਿਸ਼ ਦੱਸੀ ਜਾ ਰਹੀ ਹੈ। ਤਾਪਮਾਨ 18 ਅਤੇ 13 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਵੇਗਾ ਅਤੇ ਪਰਸੋਂ ਨੂੰ 20 ਅਤੇ 13 ਡਿਗਰੀ ਸੈਲਸੀਅਸ ਦੇ ਵਿਚਕਾਰ ਗ੍ਰੇਟਰ ਟੋਰਾਂਟੋ ਏਰੀਆ ਦਾ ਤਾਪਮਾਨ ਹੈ ਉਸ ਦੀ ਫੋਰਕਾਸਟ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨ ਜ਼ਿਆਦਾਤਰ ਬੱਦਲਵਾਈ ਵਾਲੇ ਹੀ ਹੋਣਗੇ। ਹੋਮ ਲਾਈਫ ਸੋਲਰ ਸਿਟੀ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ। 905-913-8500 ਹੋਮ ਲਾਈਫ ਸੋਲਰ ਸਿਟੀ ਦਾ ਨੰਬਰ ਹੈ ਔਰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਨੂੰ ਜੁਆਇਨ ਕਰਨਾ ਹੈ। ਸਟਰੋਂਗ 750 ਏਜੰਟ ਦੀ ਇੱਕ ਟੀਮ ਬਣ ਚੁੱਕੀ ਹੈ ਔਰ 5-star ਬ੍ਰੋਕਰੇਜ ਹੈ ਔਰ ਇਹ 5-star ਬ੍ਰੋਕਰੇਜ ਤੋਂ ਤੁਸੀਂ 5-star ਸਰਵਿਸਿਜ਼ ਹਾਸਲ ਕਰੋ ਅਤੇ ਅੱਗੇ 5-star ਸਰਵਿਸਿਜ਼ ਪ੍ਰਦਾਨ ਕਰੋ ਅਤੇ ਵਧੀਆ ਵੱਡਾ ਚੈੱਕ ਆ ਜਿਹੜਾ, ਮਿਹਨਤ ਕਰੋ ਅਤੇ ਪੈਸੇ ਕਮਾਓ ਔਰ ਵਧੀਆ ਜੀਵਨ ਜੀਵੋ। 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ। 905-913-8500 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ, ਇਹਨਾਂ ਨੂੰ ਕਾਲ ਕਰਨਾ ਹੈ, ਜੁਆਇਨ ਕਰਨਾ ਹੈ ਹੋਮ ਲਾਈਫ ਸਿਲਵਰ ਸਿਟੀ ਨੂੰ। ਹੋਮ ਲਾਈਫ ਸਿਲਵਰ ਸਿਟੀ ਦੇ ਨਾਲ ਨਾਲ ਸਾਡੇ ਪ੍ਰੋਗਰਾਮ ਦੇ ਮੇਨ ਸਪਾਂਸਰ ਨੇ ਦੁਬਈ ਜੂਲਰਸ ਤੋਂ ਰਾਜ ਐਂਡ ਗੁਲਸ਼ਨ ਜੀ। 416-465-1200 ਇਹਨਾਂ ਨੰਬਰ ਹੈ, 416-465-1200 ਅਤੇ ਸਿਮਰਨ ਸੈਣੀ 416-994-7272 416-994-7272। ਅੱਜ ਦਾ ਗੁੱਡ ਮਾਰਨਿੰਗ ਦਾ ਮੈਸੇਜ ਜੋ ਕਿ ਸਾਨੂੰ ਹੋਮ ਲਾਈਫ ਸਟੋਰੇਜ ਸਿਟੀ ਵੱਲੋਂ ਭੇਜਿਆ ਜਾਂਦਾ ਹੈ, ਅਜੀਤ ਕਾਚਾ ਜੀ ਵੱਲੋਂ ਲਿਖ ਕੇ ਭੇਜਿਆ ਗਿਆ ਹੈ ਕਿ ਲੋਕ ਤੁਹਾਡੇ ਤੇ ਪੱਥਰ ਸੁੱਟਣਗੇ, ਤੁਸੀਂ ਵਾਪਸ ਉਹਨਾਂ ਦੇ ਪੱਥਰ ਨਹੀਂ ਮਾਰਨੇ, ਇਹਨਾਂ ਪੱਥਰਾਂ ਨੂੰ ਇਕੱਠੇ ਕਰਨਾ ਅਤੇ ਇੱਕ ਆਪਣੀ ਅੰਪਾਇਰ ਖੜੀ ਕਰਨੀ ਹੈ। ਪੀਪਲ ਵਿਲ ਥਰੋ ਸਟੋਨਸ ਐਟ ਯੂ, ਡੂ ਨਾਟ ਥਰੋ ਦੈਮ ਬੈਕ, ਕਲੈਕਟ ਦੈਮ ਆਲ ਐਂਡ ਬਿਲਡ ਐਨ ਅੰਪਾਇਰ। ਸੋ ਇਹ ਅੱਜ ਦਾ ਗੁੱਡ ਮਾਰਨਿੰਗ ਦਾ ਮੈਸੇਜ ਹੈ ਕਿ ਕੁਛ ਵੀ ਹੋਵੇ ਉਸਨੂੰ ਕਿਸੇ ਵੀ ਸਥਿਤੀ ਨੂੰ ਪੋਜ਼ਿਟਿਵਿਟੀ ਦੇ ਵਿੱਚ ਕਿਵੇਂ ਬਦਲਣਾ, ਇਹ ਤੁਹਾਡੀ ਸਕਿੱਲ ਹੋਣੀ ਚਾਹੀਦੀ ਹੈ। ਜਦੋਂ ਵੀ ਕੋਈ ਇੱਦਾਂ ਦਾ ਕੋਈ ਨੈਗੇਟਿਵ ਕਾਮੈਂਟ ਤੁਹਾਡੇ ਵੱਲ ਆਉਂਦਾ, ਉਸ ਨੂੰ ਸਾਂਭ ਕੇ ਅਤੇ ਉਸ ਨੂੰ ਪੋਜ਼ਿਟਿਵਿਟੀ ਦੇ ਵਿੱਚ ਕਿੱਦਾਂ ਬਦਲਣਾ ਆ, ਦੈਨ ਯੂ ਵਿਲ ਬੀ ਅ ਸਕਸੈਸਫੁਲ ਪਰਸਨ ਇਨ ਯੋਰ ਲਾਈਫ ਅਤੇ ਇਨ ਯੋਰ ਬਿਜ਼ਨਸ। ਸੋ ਅੱਜ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਤੇ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ ਤੇ ਨਾਲ ਦੀ ਨਾਲ ਹੋਮ ਰੈਸਟੋਰੈਂਟ ਸਿਟੀ ਦੇ ਸਾਰੇ ਹੀ ਐਸੋਸੀਏਟ ਪੋਕਰ ਤੇ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਤੇ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ ਆਓ ਹੋਰ ਗੱਲ ਕੋਈ ਨਾ ਕਰਦੇ ਹੋਏ ਸਿੱਧੇ ਚੱਲਦੇ ਆ ਪੰਜਾਬ ਪੰਜਾਬ ਤੋਂ ਜੁੜ ਚੁੱਕੇ ਨੇ ਮੇਰੇ ਤੇਜਿੰਦਰ ਫਤਿਹਪੁਰ ਤੇ ਦੋ ਤਿੰਨ ਜਿਹੜੀਆਂ ਮੋਟੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਮਾਰਦੇ ਆ ਚਾਤ ਤੇਜਿੰਦਰ ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਸ਼ੁਕਰੀਆ ਗਰੇਵਾਲ ਸਾਹਿਬ ਪ੍ਰੋਗਰਾਮ ਖਬਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ ਆਓ ਦੋ ਤਿੰਨ ਜਿਹੜੀਆਂ ਮੋਟੀਆਂ ਮੋਟੀਆਂ ਖਬਰਾਂ ਨੇ ਇਸ ਸਮੇਂ ਮੇਨ ਮੁੱਦੇ ਨੇ ਉਹਨਾਂ ਦੇ ਉੱਤੇ ਨਜ਼ਰ ਮਾਰ ਦਿਓ
ਜੀ ਗਰੇਵਾਲ ਸਾਹਿਬ ਲਖੀਮਪੁਰ ਮੁੱਦੇ ਤੇ ਹੀ ਅੱਜ ਚਰਚਾ ਕਰਾਂਗੇ ਉਹਨਾਂ ਨਾਲ ਸੰਬੰਧਿਤ ਵੱਡੀਆਂ ਖਬਰਾਂ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ਤੇ ਰੋਕਿਆ ਗਿਆ ਉੱਥੇ ਹੀ ਉਹ ਧਰਨੇ ਤੇ ਬਹਿ ਗਏ ਨੇ ਉਧਰੋਂ ਸੁਖਬੀਰ ਬਾਦਲ ਹੋਰਾਂ ਨੇ ਵੀ ਬਿਆਨ ਦਿੱਤਾ ਔਰ ਅੱਜ ਉਹਨਾਂ ਨੇ ਕਿਸੇ ਪਾਰਟੀ ਲਈ ਸੁਲਤਾਨਪੁਰ ਲੋਧੀ ਤੋਂ ਵੀ ਉਮੀਦਵਾਰ ਦਾ ਐਲਾਨ ਕੀਤਾ ਤੇ ਉਧਰ ਪ੍ਰਿਯੰਕਾ ਗਾਂਧੀ ਸਮੇਤ 10 ਹੋਰ ਕਾਂਗਰਸੀ ਨੇਤਾਵਾਂ ਖਿਲਾਫ FIR ਦਰਜ ਕੀਤੀ ਗਈ ਹੈ UP ਦੇ ਵਿੱਚ ਤੇ ਇਸੇ ਤਰ੍ਹਾਂ ਦੀਪ ਸਿੱਧੂ ਦੇ ਖਿਲਾਫ SC ST ਐਕਟ ਤਹਿਤ ਜਲੰਧਰ ਚ ਇੱਕ ਮਾਮਲਾ ਦਰਜ ਕੀਤਾ ਗਿਆ ਤੇ ਤਰਨ ਤਾਰਨ ਬੰਬ ਧਮਾਕਾ ਮਾਮਲੇ ਦੇ ਮੁੱਖ ਮੁਲਜ਼ਮ ਮਲਕੀਤ ਸਿੰਘ ਦੀ ਜੇਲ੍ਹ ਦੇ ਵਿੱਚ ਸ਼ੱਕੀ ਹਾਲਤ ਚ ਮੌਤ ਹੋ ਗਈ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਲਈ ਮਨਪ੍ਰੀਤ ਬਾਦਲ ਦੀ ਰਿਹਾਇਸ਼ ਅੱਗੇ ਕਿਸਾਨਾਂ ਵੱਲੋਂ ਪੱਕਾ ਧਰਨਾ ਜਿਹੜਾ ਉਹ ਲਗਾਇਆ ਗਿਆ ਤੇ ਚੰਡੀਗੜ੍ਹ ਚ ਲਖੀਮਪੁਰ ਘਟਨਾ ਤੇ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੱਖਿਆ ਮੌਨ ਵਰਤ ਤੇ ਚਰਨਜੀਤ ਸਿੰਘ ਚੰਨੀ ਲਖੀਮਪੁਰ ਘਟਨਾ ਨਾਲ ਸੰਬੰਧਿਤ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਤੇ ਇਸ ਬਾਰੇ ਵਿਚਾਰ ਚਰਚਾ ਕਰਨਗੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਵੀ ਕਰਨਗੇ ਤੇ 6,000 ਕਰੋੜ ਰੁਪਏ ਦੇ ਡਰੱਗ ਰੈਕਟ ਮਾਮਲੇ ਦੀ ਸੁਣਵਾਈ ਹਾਈਕੋਰਟ ਚ ਸੀ ਪਰ ਹੁਣ ਤਰੀਕ ਅੱਗੇ ਪੈ ਗਈ ਹੈ ਤੇ ਅੱਜ ਇੱਕ ਵੱਡਾ ਬਿਆਨ ਹੈ ਜਿਹੜਾ ਕਾਂਗਰਸੀ ਆਗੂ ਹਰੀਸ਼ ਚੌਧਰੀ ਦਾ ਆਇਆ ਉਹਨਾਂ ਕਿਹਾ ਕਿ ਜੇਕਰ ਸਿੱਧੂ ਨਵਜੋਤ ਸਿੱਧੂ ਅਸਤੀਫੇ ਤੇ ਅੜੇ ਰਹੇ ਤਾਂ ਕਾਂਗਰਸ ਕੋਲ ਬੀ ਪਲਾਨ ਵੀ ਤਿਆਰ ਹੈ ਸੋ ਇਹ ਵੱਡਾ ਬਿਆਨ ਦਿੱਤਾ ਤੇ ਨਾਲ ਹੀ ਲਖੀਮਪੁਰ ਖੀਰੀ ਘਟਨਾ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇਕਰ ਪ੍ਰਿਯੰਕਾ ਗਾਂਧੀ ਨੂੰ ਰਿਹਾ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਵੱਡੇ ਪੱਧਰ ਤੇ ਉੱਥੇ ਪ੍ਰਦਰਸ਼ਨ ਕਰੇਗੀ UP ਚ ਤੇ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਸਰਗਰਮ ਹੋਈ ਹੈ ਉਹਨਾਂ ਨੇ ਵੀ ਅੱਜ ਆਪਣੇ ਪਿਤਾ ਦੇ ਹੱਕ ਚ ਬਿਆਨ ਦਿੱਤਾ ਤੇ ਉਸ ਤੋਂ ਇਲਾਵਾ ਗਰੇਵਾਲ ਸਾਹਿਬ ਪੰਜਾਬ ਦੇ ਵਿੱਚ ਇਸ ਵੇਲੇ ਫੇਰ ਜਿਹੜੀ ਕਾਂਗਰਸ ਦੀ ਸਿਆਸਤ ਹੈ ਉਹਨਾਂ ਦੀ ਜਿਹੜੀ ਪਾਟੋ ਧਾੜ ਹੈ ਆਪਸ ਦੇ ਵਿੱਚ ਫੇਰ ਸਿਖਰਾਂ ਤੇ ਹੈ ਅੱਜ ਫੇਰ ਕਾਂਗਰਸ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਬੁਲਾਇਆ ਉਹ ਦਿੱਲੀ ਦੇ ਵਿੱਚ ਮੀਟਿੰਗ ਹੈ ਔਰ ਉਸ ਮੀਟਿੰਗ ਦੇ ਵਿੱਚ ਕੁਝ ਹੋਰ ਪੰਜਾਬ ਦੇ ਨੇਤਾ ਵੀ ਸ਼ਾਮਲ ਰਹਿਣਗੇ ਜਿਸ ਤਰ੍ਹਾਂ MP ਨੇ ਜਿਹੜੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਉਹ ਵੀ ਸ਼ਾਮਲ ਨੇ ਤੇ ਕੁਲਜੀਤ ਨਾਗਰਾ ਵੀ ਦਿੱਲੀ ਪਹੁੰਚ ਚੁੱਕੇ ਨੇ ਸੋ ਦਿੱਲੀ ਅੱਜ ਪੰਜਾਬ ਕਾਂਗਰਸ ਦੇ ਹਾਲਾਤਾਂ ਬਾਰੇ ਔਰ ਸਰਕਾਰ ਬਾਰੇ ਵਿਸ਼ੇਸ਼ ਮੀਟਿੰਗ ਹੈ ਕਾਂਗਰਸ ਹਾਈਕਮਾਨ ਦੇ ਨਾਲ
ਜੀ ਗਰੇਵਾਲ ਸਾਹਿਬ ਆਓ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰੀਏ ਕਿ ਜਿਸ ਵਿਅਕਤੀ ਨੇ ਇਹਨਾਂ ਕਿਸਾਨਾਂ ਦੇ ਉੱਤੇ ਕਾਰ ਚਾੜੀ ਔਰ ਜਿਸ ਦੀ ਵੀਡੀਓ ਇਸ ਸਮੇਂ ਸਭ ਨੇ ਦੇਖ ਲਈ ਹੈ ਕੀ ਇਹ ਹਿੰਸਾ ਸੀ ਕੀ ਇਹ ਜਾਣ ਬੁੱਝ ਕੇ ਕੀਤਾ ਗਿਆ ਕਤਲ ਸੀ ਔਰ ਉਸ ਦੀ ਪਛਾਣ ਉਹ ਸਭ ਕੁਛ ਜਨਤਕ ਹੈ ਇਸ ਸਮੇਂ ਇਹ ਜੋ ਵੀ ਕੁਛ ਹੋਇਆ ਸਭ ਦੇ ਸਾਹਮਣੇ ਹੈ ਔਰ ਕੀ ਸਿਰਫ ਇਹ ਜਿਹੜੇ ਪ੍ਰਿਯੰਕਾ ਗਾਂਧੀ ਤੇ ਹੋਰ ਜਿਹੜੇ ਲੀਡਰ ਨੇ ਉਹਨਾਂ ਤੇ FIR ਦਰਜ ਹੋ ਰਹੀ ਹੈ ਜਾਂ ਫਿਰ ਇਹਨਾਂ ਤੇ ਵੀ FIR ਕੋਈ ਦਰਜ ਹੋ ਰਹੀ ਹੈ
ਦੇਖੋ ਪਹਿਲਾਂ ਮੈਂ ਸਿੱਧਾ ਦੋਸ਼ੀਆਂ ਤੇ ਆਉਂਦਾ ਕਿ ਜਿਸ ਤਰ੍ਹਾਂ ਅੱਜ ਸਵੇਰ ਤੋਂ ਆਪਾਂ ਸਾਰਿਆਂ ਨੇ ਦੇਖਿਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਸ਼ਰੇਆਮ ਦੇਖਿਆ ਜਾ ਰਿਹਾ ਹੈ ਕਿ ਉਹ ਸੜਕਾਂ ਦੇ ਉੱਤੇ ਆਰਾਮ ਨਾਲ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦਾ ਕਾਫਲਾ ਪੈਦਲ ਤੁਰਿਆ ਜਾ ਰਿਹਾ ਤੇ ਪਿੱਛੋਂ ਹੂਟਰ ਮਾਰ ਦੀਆਂ ਗੱਡੀਆਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੇ ਬੇਕਿਰਕੇ ਹੋ ਕੇ ਸ਼ਰੇਆਮ ਮਾਰਨ ਦੀ ਨੀਤ ਨਾਲ ਹੀ ਗੱਡੀ ਹੈ ਜਿਹੜੀ ਕਿਸਾਨਾਂ ਦੇ ਉੱਤੇ ਹੂਟਰ ਮਾਰ ਦੀ ਗੱਡੀ ਹੈ ਜਿਹੜੀ ਉਹ ਚੜ ਜਾਂਦੀ ਹੈ ਮਹਿੰਦਰਾ ਦੀ ਜੀਪ ਹੈ ਸੋ ਉਹ ਇਹਨਾਂ ਦਾ BJP ਦੇ ਜਿਹੜੇ ਲੀਡਰ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਉਹਦਾ ਪੁੱਤਰ ਵੱਲੋਂ ਕਿਹਾ ਜਾ ਰਿਹਾ ਕਿ ਚਲਾਈ ਜਾ ਰਹੀ ਸੀ ਔਰ ਉਸ ਤੋਂ ਬਾਅਦ ਫਿਰ ਕਿੰਨੇ ਕਿਸਾਨ ਨੇ ਜਿਹੜੇ ਉਹ ਮਰ ਜਾਂਦੇ ਨੇ ਹਾਲਾਂਕਿ BJP ਦੇ ਕੁਝ ਆਗੂਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਕਿਸਾਨਾਂ ਨੇ ਹਿੰਸਾ ਕੀਤੀ ਹੈ ਸੋ ਵੀਡੀਓ ਤੋਂ ਬਿਲਕੁਲ ਸਾਫ਼ ਹੁੰਦਾ ਹੈ ਕਿ ਉਹ ਕਾਲੇ ਝੰਡੇ ਫੜੀ ਪ੍ਰਦਰਸ਼ਨ ਕਰ ਰਹੇ ਸੀ ਔਰ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਹਿੰਸਾ ਨਹੀਂ ਕੀਤੀ ਔਰ ਗਰੇਵਾਲ ਸਾਹਿਬ ਇਹਦੇ ਵਿੱਚ ਕਿਸਾਨਾਂ ਦੇ ਦਬਾਅ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ। ਇਹਦੇ ਨਾਲ ਹੀ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਦੀ ਅਗਵਾਈ ਵਿੱਚ ਘਟਨਾ ਦੀ ਜਾਂਚ ਕਰਵਾਉਣ ਦਾ ਵੀ ਵਾਅਦਾ ਕੀਤਾ। ਸੋ ਇਸ ਘਟਨਾ ਦੇ ਬਾਰੇ ਰਿਟਾਇਰਡ ਜੱਜ ਨੇ ਜਿਹੜੇ ਉਹ ਜਾਂਚ ਕਰਨਗੇ ਔਰ ਇਸ ਹਿੰਸਾ ਦੇ ਵਿੱਚ ਜਿਹੜੇ ਕਿਸਾਨ ਮਰੇ ਹੈ ਉਹਨਾਂ ਨੂੰ ਇਨਸਾਫ ਦੇਣ ਦੀ ਉਹਨਾਂ ਨੇ ਗੱਲ ਆਖੀ ਹੈ। ਪਰ ਉਹਦੇ ਬਾਵਜੂਦ ਚਾਹੇ ਉਹ ਸਿਆਸੀ ਲਾਹਾ ਲੈ ਦੀ ਗੱਲ ਕਰ ਲਈਏ, ਜਿੰਨੀਆਂ ਵੀ ਬੀਜੇਪੀ ਵਿਰੋਧੀ ਪਾਰਟੀਆਂ ਨੇ ਸਾਰੀਆਂ ਹੀ ਉੱਥੇ ਜਾ ਰਹੀਆਂ ਸੀ। ਜਿਸ ਤਰ੍ਹਾਂ ਪਹਿਲੇ ਦਿਨ ਤੋਂ ਹੀ ਪ੍ਰਿਯੰਕਾ ਗਾਂਧੀ ਉੱਥੇ ਪਹੁੰਚ ਗਏ ਸੀ ਔਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਔਰ ਪ੍ਰਿਯੰਕਾ ਗਾਂਧੀ ਦੇ ਸਮੇਤ 10 ਜਣਿਆਂ ਦੇ ਖਿਲਾਫ ਹੈ ਜਿਹੜੀ ਉਹਨਾਂ ਨੇ FIR ਦਰਜ ਕਰ ਲਈ ਗਈ ਹੈ। ਤੇ ਉਹਦੇ ਹੱਕ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਬਿਆਨ ਦਿੱਤਾ ਹੈ ਕਿ ਜੇਕਰ ਪ੍ਰਿਯੰਕਾ ਗਾਂਧੀ ਨੂੰ ਰਿਹਾ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਉੱਥੇ ਵੱਡੀ ਪੱਧਰ ਦੇ ਪ੍ਰਦਰਸ਼ਨ ਕਰੇਗੀ। ਮੈਂ ਦੱਸਣਾ ਚਾਹੁੰਦਾ ਕਿ ਪ੍ਰਿਯੰਕਾ ਗਾਂਧੀ, ਦਪਿੰਦਰ ਹੁੱਡਾ, ਕੁਲਦੀਪ ਵਤਸ ਤੇ ਪ੍ਰਦੇਸ਼ ਪ੍ਰਧਾਨ ਨੇ ਜਿਹੜੇ ਉੱਥੋਂ ਦੇ, ਅਜੇ ਕੁਮਾਰ ਲੱਲੂ ਸਮੇਤ 10 ਨੇਤਾਵਾਂ ਖਿਲਾਫ ਜਿਹੜੀ FIR ਦਰਜ ਕੀਤੀ ਗਈ ਹੈ ਔਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵੀ ਬਿਆਨ ਆਇਆ ਔਰ ਉੱਧਰ ਇਸੇ ਸੰਬੰਧ ਦੇ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣ ਲਈ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਪਹੁੰਚਦੇ ਨੇ, ਜਿੱਥੇ ਉਹਨਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਜਾਂਦਾ ਹੈ। ਇਸ ਦੇ ਵਿਰੋਧ ਦੇ ਵਿੱਚ ਕਾਂਗਰਸ ਦੇ ਜਿਹੜੇ ਨੇਤਾ ਨੇ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ, ਉਹਨਾਂ ਨੇ ਹਵਾਈ ਅੱਡੇ ਦੇ ਕੰਪਲੈਕਸ ਤੇ ਹੀ ਜ਼ਮੀਨ ਤੇ ਬੈਠ ਕੇ ਧਰਨਾ ਲਾ ਦਿੱਤਾ। ਉਧਰ ਲਖਨਊ ਪੁਲਿਸ ਦੇ ਕਮਿਸ਼ਨਰ DK ਠਾਕੁਰ ਨੇ ਦੱਸਿਆ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਲਖਨਊ ਹਵਾਈ ਅੱਡੇ ਤੇ ਦੁਪਹਿਰੇ ਕਰੀਬ 2 ਵਜੇ ਪਹੁੰਚੇ ਸੀ। ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਵਾਪਸ ਪਰਤ ਜਾਣ ਕਿਉਂਕਿ ਲਖੀਮਪੁਰ ਖੀਰੀ ਵਿੱਚ ਹਾਲਾਤ ਅਜੇ ਆਮ ਨਹੀਂ ਨੇ ਤੇ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਵੱਲੋਂ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵੱਲੋਂ ਉੱਥੇ ਹੀ ਧਰਨਾ ਦਿੱਤਾ ਗਿਆ UP ਸਰਕਾਰ ਦੇ ਖਿਲਾਫ ਕਿਸਾਨਾਂ ਦੇ ਹੱਕ ਦੇ ਵਿੱਚ। ਜੀ ਗਰੇਵਾਲ,
ਕਿਸਾਨਾਂ ਦੇ ਨਾਲ ਨਾਲ ਇੱਕ ਪੱਤਰਕਾਰ ਆ ਜਿਹੜਾ ਉਹਦੀ ਵੀ ਮੌਤ ਹੋਈ ਹੈ ਔਰ ਉਹਦੇ ਮੁਆਵਜ਼ੇ ਦੇ ਲਈ ਵੀ ਪ੍ਰਦਰਸ਼ਨ ਹੋ ਰਹੇ ਨੇ ਕਿ ਜਿਹੜਾ ਮੁਆਵਜ਼ਾ ਇਹਨਾਂ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਕਿ ਉਹ ਸਹੀ ਹੈ ਜਾਂ ਫਿਰ ਉਹ ਸਿਰਫ ਗੱਲਾਂ ਬਾਤਾਂ ਦੇ ਵਿੱਚ ਹੈ, ਇਹਦੇ ਬਾਰੇ ਵੀ ਥੋੜਾ ਜਿਹਾ ਡਿਟੇਲ ਦੇ ਦਿਓ।
ਗਰੇਵਾਲ ਸਾਹਿਬ, 45 ਲੱਖ ਮੁਆਵਜ਼ੇ ਦੀ ਗੱਲ ਹੋਈ ਹੈ ਕਿ 45 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਏਗਾ। ਜ਼ਖਮੀਆਂ ਦਾ ਹਰ ਪੱਧਰ ਤੇ ਇਲਾਜ ਹੈ ਜਿਹੜਾ ਉਹ ਕੀਤਾ ਜਾਏਗਾ। ਉਸ ਤੋਂ ਬਾਅਦ ਯੋਗਤਾ ਦੇ ਆਧਾਰ ਤੇ ਜਿਹੜੇ ਜਿਹੜੇ ਜਿਹਨਾਂ ਦੀ ਮੌਤ ਹੋ ਗਈ ਆ ਉਹਨਾਂ ਦੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਉਹਦੀ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਏਗੀ। ਕਿਹਦੀ ਕਿੰਨੀ ਯੋਗਤਾ, ਕਿਹਦੀ ਕਿੰਨੀ ਕੁਆਲੀਫਿਕੇਸ਼ਨ ਹੈ, ਉਸ ਹਿਸਾਬ ਤੇ ਉਹਨਾਂ ਨੂੰ ਨੌਕਰੀ ਹੈ ਜਿਹੜੀ ਉਹ ਦਿੱਤੀ ਜਾਏਗੀ, ਸਰਕਾਰੀ ਨੌਕਰੀ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਈਆਂ ਨੇ ਕਿ ਉਹ ਤਾਂ ਕਿ ਕਿਸਾਨ ਜਥੇਬੰਦੀਆਂ ਆਪਣਾ ਪ੍ਰਦਰਸ਼ਨ ਹੈ ਕਿਸੇ ਤਰ੍ਹਾਂ ਰੋਕ ਲੈਣ, ਕਿਉਂਕਿ UP ਦੇ ਵਿੱਚ ਵੀ ਇਲੈਕਸ਼ਨ ਹੈ ਔਰ ਉੱਧਰ BJP ਨੂੰ ਇਹ ਵੀ ਖਤਰਾ ਹੈ ਕਿ ਪੱਛਮੀ ਬੰਗਾਲ ਦੇ ਵਾਂਗੂ ਇੱਥੇ ਵੀ ਕਿਸਾਨ ਸਾਡਾ ਜਿਹੜਾ ਸਿਆਸੀ ਤੌਰ ਤੇ ਤਾਣਾ ਬਣਾ ਜਾਂ ਜੁੱਲੀ ਬਿਸਤਰਾ ਸਿਆਸੀ ਤੌਰ ਤੇ ਗੋਲ ਨਾ ਕਰਵਾ ਦੇਣ, ਕਿਉਂਕਿ ਵੱਡੀ ਪੱਧਰ ਤੇ ਪੱਛਮੀ ਬੰਗਾਲ ਦੇ ਵਿੱਚ ਵੀ ਕਿਸਾਨਾਂ ਵੱਲੋਂ BJP ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ।
ਔਰ ਸਾਹਿਬ ਤੇ ਰਾਜੇਵਾਲ ਸਾਹਿਬ ਤੇ ਹੋਰ ਕਿਸਾਨ, ਉਹਨਾਂ ਦੀਆਂ ਕੀ ਗਤੀਵਿਧੀਆਂ ਨੇ ਇਸ ਮਾਮਲੇ ਤੇ ਲੈ ਕੇ, ਤੇ ਔਰ ਚੜੂਨੀ ਸਾਹਿਬ ਤੋਂ ਇਲਾਵਾ ਕੀ ਕਿਸੇ ਹੋਰ ਕਿਸਾਨ ਨੂੰ ਵੀ ਹਿਰਾਸਤ 'ਚ ਲੈਣ ਦੀ ਗੱਲ ਚੱਲੀ ਹੈ?
ਗਰੇਵਾਲ ਸਾਹਿਬ, ਚੜੂਨੀ ਸਾਹਿਬ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ, ਹਾਲਾਂਕਿ ਟਕੈਤ ਸਾਹਿਬ ਨੂੰ ਜਾਂ ਜੇ ਰਾਜੇਵਾਲ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਉਸੇ ਦਿਨ ਹੀ ਕਹਿਤਾ ਸੀ ਕਿ ਸਾਰੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਸੀ, ਚਾਹੇ ਉਹ ਡਾਕਟਰ ਦਰਸ਼ਨਪਾਲ ਸਿੰਘ ਹੋਣ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਸੀ ਕਿ ਸਾਰੇ ਲਖੀਮਪੁਰ ਪਹੁੰਚੋ ਕਿਉਂਕਿ ਉੱਥੇ ਬਹੁਤ ਵੱਡੇ ਇਕੱਠ ਦੀ ਲੋੜ ਹੈ। ਉਸ ਤੋਂ ਬਾਅਦ ਪੰਜਾਬ, ਹਰਿਆਣਾ, ਰਾਜਸਥਾਨ ਤੇ UP ਦੇ ਵੀ ਬਹੁਤ ਸਾਰੇ ਕਿਸਾਨ ਨੇ ਜਿਹੜੇ ਵੱਡੀ ਤਾਦਾਦ ਦੇ ਵਿੱਚ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸੀ, ਜਿਸ ਤੋਂ ਬਾਅਦ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਹੀ ਸਰਕਾਰ ਚੁੱਕੀ ਆ ਔਰ ਉਸ ਤੋਂ ਬਾਅਦ ਹੀ ਜਿਹੜੀ FIR ਵੀ ਦਰਜ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਦੇ ਮੁੰਡੇ ਦੇ ਖਿਲਾਫ ਜਿਹੜੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ, ਇਹ ਵੀ ਉਸ ਦਬਾਅ ਤੋਂ ਬਾਅਦ ਹੀ ਸੰਭਵ ਹੋ ਪਾਇਆ।
ਜੀ, ਆਓ ਆਪਣੇ ਪਾਸ ਕੁਝ ਮਿੰਟ ਬਾਕੀ ਨੇ ਤੇ ਥੋੜੀ ਜਿਹੀ ਗੱਲਬਾਤ ਕਰੀਏ। ਇਸ ਸਮੇਂ ਕਾਂਗਰਸ ਦੀ ਆਪੋ ਪਤਾੜ ਦੇ ਵਿੱਚ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਚੰਨੀ ਨੇ ਮੌਨ ਵਰਤ ਰੱਖਿਆ ਤੇ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਚੰਨੀ ਦਿੱਲੀ ਗਏ ਨੇ ਕਿ ਦਿੱਲੀ ਵੀ ਮੌਨ ਹੀ ਰਹਿਣਗੇ ਕਿ ਉੱਥੇ ਕੋਈ ਗੱਲ ਕਰਨਗੇ?
ਗਰੇਵਾਲ ਸਾਹਿਬ, ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਗਾਂਧੀ ਸਮਾਰਕ ਦੇ ਕੋਲ ਕੁਝ ਸਮੇਂ ਲਈ ਪ੍ਰਦਰਸ਼ਨ ਕੀਤਾ ਸੀ, ਕੁਝ ਸਮੇਂ ਲਈ ਮੌਨ ਵਰਤ ਰੱਖਿਆ ਸੀ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਜਾਣਾ ਸੀ, ਦਿੱਲੀ ਉਹਨਾਂ ਦੀ ਅਮਿਤ ਸ਼ਾਹ ਦੇ ਨਾਲ ਵੀ ਮੀਟਿੰਗ ਹੈ, ਲਖੀਮਪੁਰ ਘਟਨਾ ਦੇ ਸੰਬੰਧ ਦੇ ਵਿੱਚ ਹੀ ਉਹਨਾਂ ਨੇ ਮੀਟਿੰਗ ਕਰਨੀ ਆ। ਉਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਦੇ ਨਾਲ ਵੀ ਅੱਜ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਹੈ ਔਰ ਕਾਂਗਰਸ ਦੇ ਹੋਰ ਆਗੂ ਜਿਵੇਂ ਰਵਨੀਤ ਬਿੱਟੂ, ਤੇ ਕੁਲਜੀਤ ਨਾਗਰਾ ਇਹ ਪਹਿਲਾਂ ਤੋਂ ਹੀ ਦਿੱਲੀ ਕਪੂਰਥਲਾ ਹਾਊਸ ਚ ਪਹੁੰਚ ਚੁੱਕੇ ਨੇ ਔਰ ਅੱਜ ਸ਼ਾਮ ਨੂੰ ਮੀਟਿੰਗ ਹੋਣੀ ਹੈ। ਕਿਆ ਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਬਾਰੇ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਹੋਣ ਦੀ ਸੰਭਾਵਨਾ ਹੈ ਔਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਇਦ ਫਿਰ ਤੋਂ ਰੱਦੋ ਬਦਲ ਹੋ ਸਕਦੀ ਹੈ, ਫਿਰ ਤੋਂ ਪੰਜਾਬ ਕਾਂਗਰਸ ਦੇ ਹਾਲਾਤ ਨੇ ਜਿਹੜੇ ਉਹ ਬਦਲ ਸਕਦੇ ਨੇ, ਫਿਰ ਤੋਂ ਇੱਕ ਨਵਾਂ ਟਵਿਸਟ ਜਿਹੜਾ ਪੰਜਾਬ ਕਾਂਗਰਸ ਚ ਆ ਸਕਦਾ ਹੈ ਜਾਂ ਸਰਕਾਰੀ ਪੱਧਰ ਤੇ ਕੀ ਹੋ ਸਕਦਾ, ਕਿਉਂਕਿ ਡੀਜੀਪੀ ਬਾਰੇ ਵੀ ਸਲਾਹ ਹੋ ਸਕਦੀ ਹੈ। ਹਾਲਾਂਕਿ 10-12 ਨਾਮ ਦਾ ਪੈਨਲ ਹੈ ਜਿਹੜਾ ਕੇਂਦਰ ਸਰਕਾਰ ਨੂੰ ਡੀਜੀਪੀ ਲਾਉਣ ਲਈ ਭੇਜਿਆ ਜਾ ਚੁੱਕਿਆ, ਉਸ ਤੋਂ ਬਾਅਦ ਐਡਵੋਕੇਟ ਜਨਰਲ ਨੂੰ ਬਦਲਣ ਦੀ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ, ਪਰ ਸ਼ਬਦੀ ਜੰਗ ਹੈ ਜਿਹੜੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਜ਼ਰੂਰ ਚੱਲ ਪਈ ਆ। ਔਰ ਇਸੇ ਸੰਦਰਭ ਦੇ ਵਿੱਚ ਹਰੀਸ਼ ਚੌਧਰੀ ਦਾ ਵੱਡਾ ਬਿਆਨ ਜਿਹੜਾ ਉਹ ਆਇਆ, ਸੋ ਜਿਹੜੀ ਕਾਂਗਰਸ ਹਾਈਕਮਾਂਡ ਨੇ 3 ਮੈਂਬਰੀ ਕਮੇਟੀ ਬਣਾਈ ਸੀ, ਹਰੀਸ਼ ਚੌਧਰੀ ਉਹਦੇ ਨੁਮਾਇੰਦੇ ਨੇ, ਸੋ ਹਰੀਸ਼ ਚੌਧਰੀ ਨੇ ਕਿਹਾ ਕਿ ਸਿੱਧੂ ਨੂੰ ਜਨਤਕ ਤੌਰ ਤੇ ਸਰਕਾਰ ਦੇ ਫੈਸਲੇ ਤੇ ਉਂਗਲ ਚੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ, ਉਹ ਅਜੇ ਵੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਕਿਉਂਕਿ ਹਾਈਕਮਾਂਡ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ। ਅਜਿਹੀ ਹਾਲਤ 'ਚ ਜੇ ਉਹ ਅਸਤੀਫਾ ਦੇਣ ਤੇ ਅੜੇ ਰਹੇ ਤਾਂ ਹਾਈਕਮਾਂਡ ਵੱਲੋਂ ਪਲਾਨ ਬੀ ਬਾਰੇ ਵੀ ਤਿਆਰ ਹੈ, ਪਲਾਨ ਬੀ ਵੀ ਤਿਆਰ ਹੈ, ਉਸ ਬਾਰੇ ਵੀ ਹਾਈਕਮਾਂਡ ਵੱਲੋਂ ਸੋਚਿਆ ਜਾਵੇਗਾ। ਇਸ ਦੌਰਾਨ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਵੇਂ ਟਵੀਟ ਤੇ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਲੋਕਤੰਤਰ 'ਚ ਹਰ ਕਿਸੇ ਨੂੰ ਬੋਲਣ ਦਾ ਹੱਕ ਹੈ, ਪਰ ਸਿਰਫ ਪਾਰਟੀ ਫੋਰਮ ਤੇ। ਇਹ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਕਿ ਹੁਣ ਕਿਸੇ ਵੀ ਪ੍ਰਬੰਧਕੀ ਫੈਸਲੇ ਤੇ 3 ਮੈਂਬਰੀ ਕਮੇਟੀ ਵੱਲੋਂ ਮੋਹਰ ਲਾਈ ਜਾਵੇਗੀ, ਜਿਸ 'ਚ ਸਿੱਧੂ ਖੁਦ ਵੀ ਮੈਂਬਰ ਨੇ, ਪਰ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਹੀ ਪਲੇਟਫਾਰਮ ਤੇ ਕੋਈ ਵੀ ਗੱਲ ਰੱਖੀ ਜਾਵੇ, ਸੋਸ਼ਲ ਮੀਡੀਆ ਤੇ ਜਾਂ ਜਨਤਕ ਪਲੇਟਫਾਰਮ ਤੇ ਅਜਿਹੀਆਂ ਗੱਲਾਂ ਨੇ ਜਿਹੜੀਆਂ ਪਾਰਟੀ ਤੇ ਸਵਾਲ ਨਾ ਚੁੱਕੇ ਜਾਣ। ਸੋ ਇਹ ਵੱਡਾ ਇੱਕ ਬਿਆਨ ਹਰੀਸ਼ ਚੌਧਰੀ ਨੇ ਦਿੱਤਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਅਸਤੀਫੇ ਤੇ ਅੜੇ ਰਹਿੰਦੇ ਨੇ ਤਾਂ ਉਹਨਾਂ ਕੋਲ ਪਲਾਨ ਬੀ ਵੀ ਤਿਆਰ ਹੈ। ਸੋ ਸਿੱਧਾ ਸਿੱਧਾ ਸਪਸ਼ਟ ਹੈ, ਜੇਕਰ ਨਵਜੋਤ ਸਿੱਧੂ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਵੀ ਕੁਝ ਦਿਨਾਂ ਦੇ ਵਿੱਚ ਲਗਾ ਸਕਦੀ ਹੈ ਜੀ ਪੰਜਾਬ ਦੇ ਵਿੱਚ। ਗਰੇਵਾਲ ਸਾਹਿਬ, ਨਵਜੋਤ ਸਿੰਘ ਸਿੱਧੂ ਇੱਕ ਪਾਸੇ ਤਾਂ ਇਸ ਤਰ੍ਹਾਂ ਦੇ ਟਵੀਟ ਕਰ ਰਹੇ ਹੈ, ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹੈ ਕਿ ਜੇਕਰ ਏਜੀ ਤੇ ਡੀਜੀ ਨੂੰ ਨਾ ਬਦਲਿਆ ਗਿਆ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਵਾਂਗੇ। ਉਹਦੇ ਜਵਾਬ 'ਚ ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਸਿੱਧੂ ਸਾਹਿਬ ਨੂੰ ਵੀ ਸਮਝਾ ਦਿੱਤਾ ਗਿਆ ਹੈ ਕਿ ਸਿੱਧਾ ਸਿੱਧਾ ਜਿਹਾ ਰਾਹ ਹੈ, ਅਸੀਂ ਉਹ ਪ੍ਰੋਟੋਕਾਲ ਨੂੰ ਫੋਲੋ ਕਰ ਰਹੇ ਹਾਂ, ਅਸੀਂ ਕੇਂਦਰ ਨੂੰ ਭੇਜ ਦਿੱਤੇ ਗਏ ਨੇ, ਨਾਮਾਂ ਦਾ ਪੈਨਲ ਭੇਜ ਦਿੱਤਾ ਗਿਆ, ਫਿਲਹਾਲ ਆਰਜੀ ਪ੍ਰਬੰਧ ਕੀਤੇ ਆ, ਡੀਜੀਪੀ ਅਸੀਂ ਪੱਕੇ ਤੌਰ ਤੇ ਨਹੀਂ ਲਾਇਆ, ਆਰਜੀ ਤੌਰ ਤੇ ਲਾਇਆ। ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਜੇ ਪਿਛਲੇ ਦਿਨਾਂ ਦੀ ਵੀ ਗੱਲ ਕਰ ਲਈਏ ਜਾਂ ਪਿੱਛੇ ਵੀ ਝਾਕ ਮਾਰੀਏ ਪਿਛੋਕੜ ਵਾਰ, ਤਾਂ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਤੇ ਵੀ ਸਟੈਂਡ ਲੈਣ ਵਾਲੇ ਆ, ਝੁਕਣ ਵਾਲੇ ਨਹੀਂ। ਪਰ ਇਹ ਵੀ ਕਲੀਅਰ ਹੈ ਕਿ ਹੁਣ ਹਾਈਕਮਾਂਡ ਜੇਕਰ ਨਵਜੋਤ ਸਿੰਘ ਸਿੱਧੂ ਆਪਣਾ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਨਵਾਂ ਪ੍ਰਧਾਨ ਵੀ ਥਾਪ ਸਕਦੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ। ਔਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅੱਜ ਅਸੀਂ ਸਵੇਰੇ ਕਿ ਡਰੱਗ ਰੈਕਟ ਦੇ ਮਾਮਲੇ 'ਚ ਅੱਜ ਹਾਈਕੋਰਟ ਵੱਲੋਂ ਨਾਮ ਜਨਤਕ ਕੀਤੇ ਜਾਣੇ ਆ ਜਿਹੜੇ ਡਰੱਗ ਰੈਕਟ 'ਚ ਫੜੇ ਨੇ, ਕਿਉਂਕਿ 6,000 ਕਰੋੜ ਰੁਪਏ ਦਾ ਡਰੱਗ ਰੈਕਟ ਸੀ। ਪਰ ਅੱਜ ਫਿਰ ਤੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਬੈਂਚ ਦੇ ਸਾਹਮਣੇ ਸੁਣਵਾਈ ਹੋਣੀ ਸੀ, ਸੋ ਅੱਜ ਫਿਰ ਤੋਂ ਅਗਲੀ ਤਰੀਕ ਹੈ ਜਿਹੜੀ ਉਹ ਪੈ ਗਈ ਹੈ, ਸੋ ਹੁਣ ਸੁਣਵਾਈ ਹੈ ਜਿਹੜੀ ਉਹ ਅਗਲੀ ਤਰੀਕ ਤੇ ਹੋਏਗੀ। ਇਸ ਤਰ੍ਹਾਂ ਦਾ ਵੀ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕੀਤਾ ਗਿਆ ਸੀ।
ਅੰਤਲੀ ਖਬਰ ਦੀਪ ਸਿੱਧੂ ਬਾਰੇ 1 ਮਿੰਟ ਤੇ ਫਿਰ ਉਸ ਤੋਂ ਬਾਅਦ 1.5 ਮਿੰਟ ਬਾਈ ਜੀ ਹੁਣਾਂ ਦੇਵਾਂਗੇ।
ਦੇਵਲ ਸਾਹਿਬ, ਦੀਪ ਸਿੱਧੂ ਦੇ ਖਿਲਾਫ ਜਲੰਧਰ ਦੇ ਵਿੱਚ ਰਵੀਦਾਸੀਆ ਸਮਾਜ ਅਤੇ ਵਾਲਮੀਕਿ ਸਮਾਜ ਦੇ ਭਾਈਚਾਰੇ ਖਿਲਾਫ ਜਾਤੀ ਸੂਚਕ ਸ਼ਬਦ ਬੋਲ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ SC ST ਐਕਟ ਤਹਿਤ ਜਲੰਧਰ ਦੇ ਨਵੀਂ ਬਰਾਦਰੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ। ਦੀਪ ਸਿੱਧੂ ਖਿਲਾਫ ਉਕਤ ਭਾਈਚਾਰਿਆਂ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਨਵੀਂ ਬਰਾਦਰੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਦੀਪ ਸਿੱਧੂ ਨੇ 5 ਵਿਅਕਤੀਆਂ ਨਾਲ ਫੇਸਬੁੱਕ ਤੋਂ ਲਾਈਵ ਹੋ ਕੇ ਵਿਵਾਦਿਤ ਵੀਡੀਓ ਪਾਈ ਹੈ, ਜਿਸ 'ਚ ਉਹ ਵਿਅਕਤੀ ਰਵੀਦਾਸੀਆਂ ਤੇ ਵਾਲਮੀਕ ਭਾਈਚਾਰਿਆਂ ਦੇ ਖਿਲਾਫ ਜਾਤੀ ਸੂਚਕ ਸ਼ਬਦ ਵਰਤ ਰਹੇ ਨੇ। ਉਹਨਾਂ ਦੀਪ ਸਿੱਧੂ ਨੂੰ ਰੋਕਣ ਦੀ ਬਜਾਏ ਇਹ ਕਹਿ ਰਿਹਾ। ਸੋ ਇਹ ਵੀਡੀਓ ਹੈ ਜਿਹੜੀ 1 ਅਕਤੂਬਰ ਦੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਜਲੰਧਰ ਥਾਣੇ ਦੇ ਵਿੱਚ ਇਸ ਭਾਈਚਾਰੇ ਦੇ ਲੋਕਾਂ ਵੱਲੋਂ ਕੰਪਲੇਂਟ ਦਿੱਤੀ ਗਈ। ਉਸ ਤੋਂ ਬਾਅਦ ਅੱਜ SC ST ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਔਰ ਦੀਪ ਸਿੱਧੂ ਦੀਆਂ ਮੁਸ਼ਕਲਾਂ ਜਿਹੜੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਸੋ ਹੁਣ ਉਹਨਾਂ ਦੇ ਖਿਲਾਫ਼ ਜਿਹੜਾ ਮਾਮਲਾ ਦਰਜ ਹੋਣ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਣਗੀਆਂ।
ਔਰ ਬਾਈ ਜੀ ਦਾ ਇੱਕ ਮਿੰਟ ਹੈ ਤੇ ਉਸ ਤੋਂ ਬਾਅਦ ਆਪਣਾ ਸਮਾਂ ਸਮਾਪਤ ਹੈ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਚੰਨੀ ਸਾਹਿਬ ਨੇ ਸੋਤਾ ਸਾਹਿਬ ਨੂੰ ਕਾਰਜਕਾਰੀ ਲਾਇਆ ਹੋਇਆ, ਉਹਨੂੰ ਜਦੋਂ ਮਰਜ਼ੀ ਬਦਲ ਸਕਦੇ ਹੋ, ਕੋਈ ਰੁਕਾਵਟ ਨੀ ਚੰਨੀ ਸਾਹਿਬ ਨੂੰ। ਪਰ ਚੰਨੀ ਸਾਹਿਬ ਅੜਿਆ ਬੈਠਾ ਵਾ, ਨਾ ਏਡੀ ਬਾਰੇ ਕੋਈ ਉਹ ਗੱਲ ਕਰ ਰਿਹਾ ਵਾ ਬਦਲਣ ਵਾਸਤੇ। ਉਹ ਤਾਂ ਨੀ ਪੈਨਲ ਭੇਜਣ ਦੀ ਲੋੜ ਏਡੀ ਬਾਰੇ, ਤਾਂ ਉਹ ਤਾਂ ਬਦਲ ਸਕਦੇ ਇਹ। ਅਗਰ ਸਿੱਧੂ ਸਾਹਿਬ ਵਾਲੀਆਂ ਨਾ ਮੰਗਾਂ ਮੰਨੀਆਂ, ਸਿੱਧੂ ਸਾਹਿਬ ਚਮਾ ਹੀ ਪ੍ਰਧਾਨਗੀ ਨੀ ਰੱਖੇਗਾ, ਲੋਕਾਂ ਨੂੰ ਕਿਹੜਾ ਮੂੰਹ ਆਊਗਾ ਬਾਹਰ। ਸਿੱਧੂ ਸਾਹਿਬ ਜੇ ਉਹਨਾਂ ਨੇ ਕਿਹਾ ਭਾਈ ਤੂੰ ਜਿਹੜੀ ਗੱਲ ਮੰਗੀ ਸੀ ਤੇਰੀ ਨਹੀਂ ਮੰਨੀ ਗਈ, ਸਿੱਧੂ ਸਾਹਿਬ ਜੇ ਪ੍ਰਧਾਨ ਨਾ ਰਿਹਾ ਜਾਂ ਕੋਈ 20 ਪ੍ਰਧਾਨ ਦੇ ਵਿੱਚ ਆ ਗਿਆ ਹੋਰ ਬੰਦਾ, ਸਮਝ ਲਓ ਕਾਂਗਰਸ ਖਤਮ। ਫਿਰ ਤਾਂ ਕੈਪਟਨ ਸਾਹਿਬ ਨੂੰ ਵਾਪਸ ਲਿਆ, ਹੁਣ 75-25 ਚੰਨੀ ਖੇਡੀ ਜਾਂਦਾ, ਉਹ ਖੇਡੀ ਜਾਣਗੇ ਸੁਣੇ ਜਾਣੇ, ਇਹ ਚੰਨੀ ਸਾਹਿਬ ਦਾ ਵੀ ਸਾਰਾ ਪਤਾ ਲੱਗ ਗਿਆ ਲੋਕਾਂ ਨੂੰ ਚਿਹਰੇ ਦਾ। ਇਹੀ ਕਹਿਣਾ ਸੀ ਮੈਂ, ਬਾਕੀ ਦੇਖਾ ਵਿਕਾਂ ਨੂੰ ਰੋਲਾ ਕਿਵੇਂ ਪਊ ਚੰਨੀ ਸਾਹਿਬ ਦੇ ਮਗਰ ਦਾ।
ਜੀ ਗਰੇਵਾਲ ਸਾਹਿਬ, ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਚਾਹੇ 75-25 ਦੀ ਗੱਲ ਕਰ ਲਈਏ ਚਾਹੇ ਕੁਛ ਕਰ ਲਈਏ, ਤੇ ਪਰ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਏਜੀ ਨੂੰ ਬਿਲਕੁਲ ਪੰਜਾਬ ਸਰਕਾਰ ਹਟਾ ਸਕਦੀ ਹੈ, ਪਰ ਹਾਲੇ ਤੱਕ ਏਜੀ ਨੂੰ ਵੀ ਨਹੀਂ ਬਦਲਿਆ ਗਿਆ। ਸੋ ਜਿਸ ਤੋਂ ਇਹ ਕਲੀਅਰ ਹੈ ਕਿ ਕਾਂਗਰਸ ਹਾਈਕਮਾਂਡ ਵੀ ਨਵਜੋਤ ਸਿੰਘ ਸਿੱਧੂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦੀ।